अनक पद पंकज वंदन पद पंकज वंदन सिमरौ अंगद दुख निकंदन गुरु अमरदास हृदय नित श्री गुरु रामदास
गुण गावो
श्री अर्जन विघ्नन के नाशक विघ्नन के नाशक श्री हर गोविंद शुभ सुमत
प्रकाशक
श्री हर राय नमो कर
जोरी
नमो
कर जोरी
श्री हर कृष्ण
मनाए बहो
तेग बहादुर परम
कृपाल
परम
कृपाल
श्री गुरु गोविंद सिंह
विशाल
तारो तारा अर पुन पुन
शीष
जी पुन पुन
शीष
बंद बार बार
जगदीश
जाम है अमृत ज्ञान है माणक भगत
बैराग
श्री गुरु
ग्रंथ साहेब युद्धद
बंदह कर अनुराग एकंकार सतगुरु तेह प्रसाद सच
होए
वाहे गुरु जी की
फतेह
विघ्न विनाशन
सोए
वाहे गुरु जी की
फतेह
विघ्न विनाशन सोए
सतनाम श्री वाहे गुरु साहेब जी चाओ पै सब नर श्री हर गोबिंद साथ दरसे सतगुर अर्जन नाथ पायन जाए उतायल परे निज निज सबन अकोरें तरे सब नर श्री हर गोबिंद साथ
परम सन्मान योग सत्कार योग गुरु की साजी निवाजी गुरु का खास रूप सत्संगत वडभागे हाँ आप सारे ही जिन्हां नूं रोज वांग सत्संगत करन दीआं सुभागियां वडभागियां कड़ियां नसीब होईआं ने जुगो जुग अटल चावर छत्र तख्त दे मालक दीन दुनिया दे दाते समुची मानवता नूं सांझा उपदेश देण वाले जगत गुरु श्री गुरु ग्रंथ साहिब महाराज सच्चे पातशाह जी दी पावन पवित्र गोद अंदर जुड़ बैठ करके गुरबाणी पाठ उपरंत गुरबाणी कीर्तन दे लाहे प्राप्त कीते ने रोज दी मर्यादा मुताबक समा होया है लड़ीवार इतिहासक कथा दी सांझ पाउण दा आओ जिथे शरीरक तौर ते गुरु चरणां च गुरु दरबार अंदर जुड़ बैठे हाँ कुछ समय लई अपनियां सुरतियां मनोबिरतियां नूं लड़ीवार इतिहासक प्रसंग नाल जोड़ना करिए लड़ीवार इतिहास विचों कल तक आप जी ने सरवण कीता सी पंचम पातशाह धन गुरु श्री गुरु अर्जन साहिब महाराज सच्चे पातशाह जी श्री गुरु ग्रंथ साहिब महाराज सच्चे पातशाह जी की संपादना के महान कार्ज नूं मुख रखदिआं होइआं वख-वख थावां ते जाके ਜਿੱਥੇ ਜਿੱਥੇ ਬਾਣੀ ਸੀ ਗੁਰੂ ਸਾਹਿਬ ਜੀ ਦੇ ਪਰਿਵਾਰਾਂ ਦੇ ਕੋਲ ਜਾਂ ਭਗਤਾਂ ਦੇ ਪਾਸ ਇਤਿਆਦਕ, ਉਹਨਾਂ ਥਾਵਾਂ ਤੋਂ ਜਾ ਕੇ ਪੰਚਮ ਪਿਤਾ ਜੀ ਨੇ ਜਿੱਦਾਂ ਦੀ ਬਾਣੀ ਇਕੱਤਰ ਕੀਤੀ ਹੈ, ਬਾਣੀ ਦੀਆਂ ਪੋਥੀਆਂ ਪ੍ਰਾਪਤ ਕੀਤੀਆਂ ਨੇ, ਔਰ ਕਿਵੇਂ ਸਤਿਕਾਰ ਨਾਲ ਲੈ ਕੇ ਆਏ ਨੇ। ਅੰਮ੍ਰਿਤਸਰ ਸਾਹਿਬ ਜਦੋਂ ਆਏ, ਇੱਥੇ ਸਿੱਖਾਂ ਨੂੰ ਪਤਾ ਲੱਗਿਆ, ਪਰਿਵਾਰ ਨੂੰ ਪਤਾ ਲੱਗਿਆ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਭਾਈ ਗੁਰਦਾਸ, ਇਹਨਾਂ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਹੈ। ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਜੀ ਆਇਆਂ ਕਹਿਣ ਲਈ ਔਰ ਮਿਲਣ ਵਾਸਤੇ, ਦਰਸ਼ਨ ਕਰਨ ਵਾਸਤੇ ਦੌੜ ਕੇ ਗਏ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਇਹਨਾਂ ਨੇ ਮਿਲਣਾ ਕੀਤਾ। ਇੱਥੋਂ ਤੱਕ ਆਪ ਜੀ ਨੇ ਇਤਿਹਾਸ ਨੂੰ ਸਰਵਣ ਕੀਤਾ ਸੀ। ਇਸ ਤੋਂ ਅਗਲਾ ਪ੍ਰਸੰਗ ਸਰਵਣ ਕਰਨ ਲਈ ਗੁਰੂ ਗੋਦ ਅੰਦਰ ਗੁਰੂ ਚਰਨਾਂ ਜੁੜ ਬੈਠੇ ਹਾਂ। ਬਹੁਤ ਸਾਰੀ ਸੰਗਤ ਲਾਈਵ ਟੈਲੀਕਾਸਟ 'ਤੇ ਆਨੰਦ ਮਾਣ ਰਹੀ। ਆਓ ਅਗਲੇ ਪ੍ਰਸੰਗ ਨੂੰ ਸਰਵਣ ਕਰਨ ਤੋਂ ਪਹਿਲਾਂ ਇੱਕ ਵਾਰ ਸਰਬੱਤ ਸੰਗਤ ਗੁਰੂ ਬਖਸ਼ੀ ਮਿੱਠੀ ਅਸੀਸ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਭ ਨਰ ਸ੍ਰੀ ਹਰਿ ਗੋਬਿੰਦ ਸਾਥ, ਦਰਸੇ ਸਤਿਗੁਰ ਅਰਜਨ ਨਾਥ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਰੈਗੂਲਰ ਇਤਿਹਾਸਕ ਪ੍ਰਸੰਗ ਨੂੰ ਬੜੇ ਰਿਸਪੈਕਟ ਨਾਲ, ਸਤਿਕਾਰ ਨਾਲ ਅਗਾਂਹ ਤੋਰਦਿਆਂ ਲਿਖਦੇ ਨੇ, ਸਾਹਿਬ ਜੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਵਾਪਸ ਆਉਣਾ, ਪਰਿਵਾਰ ਨੂੰ, ਸੰਗਤ ਨੂੰ, ਸਿੱਖਾਂ ਨੂੰ ਪਤਾ ਲੱਗਣਾ। ਕਹਿਣ ਲੱਗੇ ਸਭ ਨਰ, ਸਾਰੇ ਆਦਮੀ, ਸਾਰੇ ਹੋਰ ਜਿਹੜੇ ਸੀਗੇ ਲੋਕ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਆਏ ਨੇ। ਦਰਸੇ ਸਤਿਗੁਰ ਅਰਜਨ ਨਾਥ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਉਹਨਾਂ ਨੇ ਆ ਕੇ ਦਰਸ਼ਨ ਕੀਤੇ ਨੇ, ਦੀਦਾਰ ਕੀਤੇ ਜੀ।
ਪਾਇਨ ਜਾਏ ਉਤਾਇਲ ਪਰੇ, ਨਿਜ ਨਿਜ ਸਭਨ ਅਕੋਰੈ ਤਰੇ।
ਪਾਇਨ ਦਾ ਅਰਥ ਹੁੰਦਾ ਚਰਨਾਂ ਤੋਂ ਭਾਵ ਹੈ, ਪੈਰਾਂ ਤੋਂ ਭਾਵ ਹੁੰਦਾ। ਉਹਨਾਂ ਸਾਰਿਆਂ ਨੇ ਕਿ ਗੁਰੂ ਸਾਹਿਬ ਦੇ ਚਰਨਾਂ ਤੇ ਆ ਕੇ ਨਮਸਕਾਰਾਂ ਕੀਤੀਆਂ ਨੇ। ਨਿਜ ਨਿਜ ਆਪੋ ਆਪਣੀਆਂ, ਅਕੋਰ ਦਾ ਅਰਥ ਹੁੰਦਾ ਭੇਟਾ, ਜੋ ਜੋ ਭੇਟਾਵਾਂ ਲੈ ਕੇ ਆਏ ਨੇ, ਉਪਹਾਰ ਲੈ ਕੇ ਆਏ ਨੇ, ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੁੰਦਿਆਂ ਹੋਇਆਂ, ਮੱਥਾ ਟੇਕਦਿਆਂ, ਸਿਜਦਾ ਕਰਦਿਆਂ, ਆਪੋ ਆਪਣੀਆਂ ਭੇਟਾਵਾਂ, ਉਪਹਾਰ ਗੁਰੂ ਚਰਨਾਂ 'ਚ ਅਰਪਣ ਕੀਤੇ ਜੀ।
ਸੋਭਿਨ ਬਿਲੋਚਨ ਕਮਲ ਸਰੀਕੇ, ਪਏ ਪ੍ਰਫੁੱਲਿਤ ਰਾਵ ਗੁਰ ਦੀਖੇ।
ਔਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਾਰੇ ਏਦਾਂ ਖਿੜ ਗਏ ਜਿਵੇਂ ਕਵਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦਾ। ਔਰ ਸਭਨ ਬਿਲੋਚਨ, ਸਾਰਿਆਂ ਦੇ ਕਮਲ ਜਿਹੜੇ ਨੈਣ ਸੀਗੇ ਉਹ ਪਿਆਸੇ ਸਨ, ਹੁਣ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ, ਖੜ ਉੱਠੇ ਹਨ।
ਸ੍ਰੀ ਹਰਗੋਬਿੰਦ ਅੰਕ ਬਿਠਾਏ, ਪਿਖਤ ਆਨੰਦ ਬਿਲੰਦ ਵਧਾਏ।
ਅੰਕ ਦਾ ਅਰਥ ਹੁੰਦਾ ਗੋਦ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਟੇ ਨੇ, ਕਿਉਂਕਿ 1595 ਦਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੈ। ਭਾਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੇ ਮਾਤਾ ਗੰਗਾ ਜੀ ਦਾ ਆਨੰਦ ਕਾਰਜ ਹੋਇਆ, ਵਿਆਹ ਹੋਇਆ, ਉਦੋਂ ਕਈ ਸਾਲ ਬਾਅਦ, ਕਿੰਨੇ ਸਾਲ ਗੁਜ਼ਰ ਗਏ ਸਨ, ਕਿੰਨਾ ਸਮਾਂ ਬੀਤ ਗਿਆ ਸੀ, ਤੇ ਫਿਰ ਜਾ ਕੇ 1595 ਦੇ ਵਿੱਚ, 95 ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਉਣਾ ਹੋਇਆ ਸੀ, ਉਹਨਾਂ ਦਾ ਪਾਵਨ ਪ੍ਰਕਾਸ਼ ਹੋਇਆ ਸੀ। ਤੇ ਹੁਣ ਉਹ ਇਹ ਜਿਹੜੀ ਹੈ ਆਪਾਂ ਦੇਖ ਰਹੇ ਹਾਂ, ਇਹ ਤਕਰੀਬਨ ਛੋਟੇ ਨੇ ਐਂ ਕਹਿ ਲਓ, ਕਿਉਂਕਿ 1601 ਤੋਂ ਤੇ ਮਹਾਨ ਕਾਰਜ ਪ੍ਰਾਰੰਭ ਹੋ ਜਾਣਾ ਹੈ। ਇਸ ਕਰਕੇ ਜਾਣੀ ਕਿ 3 ਸਾਲ ਦੇ 4 ਸਾਲ ਦੇ ਆਪਾਂ ਮੰਨ ਕੇ ਚੱਲੀਏ, ਇੰਨੇ ਕੁ ਛੋਟੇ ਨੇ, ਤੇ ਉਹਨਾਂ ਨੂੰ ਪੰਚਮ ਪਾਤਸ਼ਾਹ ਜੀ ਨੇ ਆਪਣੀ ਗੋਦ ਵਿੱਚ ਬਿਠਾਇਆ। ਸ੍ਰੀ ਹਰਗੋਬਿੰਦ ਅੰਕ ਬਿਠਾਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਤਿਗੁਰਾਂ ਨੇ ਆਪਣੀ ਗੋਦ ਵਿੱਚ ਬਿਠਾਇਆ, ਬਹੁਤ ਵੇਖ ਕੇ ਪ੍ਰਸੰਨ ਹੋਏ ਜੀ।
ਸਾਹਿਬ ਬੁੱਢਾ ਅਰ ਗੁਰਦਾਸ, ਬੂਝੀ ਕੁਸ਼ਲ ਤੈਨੂੰ ਕੇ ਪਾਸ।
ਸਾਹਿਬ ਬੁੱਢਾ, ਭਾਈ ਬੁੱਢਾ, ਬਾਬਾ ਬੁੱਢਾ ਸਾਹਿਬ ਔਰ ਭਾਈ ਗੁਰਦਾਸ, ਇਹ ਗੁਰੂ ਕਿਉਂ ਸਿੱਖ ਨੇ, ਇਹ ਗੁਰੂ ਕਿਉਂ ਪਿਆਰੇ ਨੇ, ਜਿਨ੍ਹਾਂ ਨੇ ਗੁਰੂ ਦੀਆਂ ਬੜੀਆਂ ਰਹਿਮਤਾਂ, ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਬਾਬਾ ਬੁੱਢਾ ਜੀ ਤੇ ਤੁਸੀਂ ਦੇਖੋ ਕਿੰਨੀ ਕੁ ਉਮਰ ਸੀਗੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਮਿਲਣ ਹੋਇਆ, ਮਿਲਾਪ ਹੋਇਆ, ਔਰ ਉਦੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਰਹੇ, ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਨਜ਼ਰਾਂ 'ਚ ਪ੍ਰਵਾਨਗੀ ਲਈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਸੇਵਾਵਾਂ ਕੀਤੀਆਂ। ਹੁਣ ਦੇਖੋ 5ਵੇਂ ਪਾਤਸ਼ਾਹ ਦਾ ਆਪਾਂ ਪ੍ਰਸੰਗ ਸਾਂਝਾ ਕਰ ਰਹੇ ਹਾਂ। ਬਾਬਾ ਬੁੱਢਾ ਜੀ ਬਜ਼ੁਰਗ ਨੇ, ਭਾਈ ਗੁਰਦਾਸ ਉਹਨਾਂ ਨੇ ਆ ਕੇ ਬੂਝੀ ਕੁਸ਼ਲ, ਕੁਸ਼ਲ ਦਾ ਅਰਥ ਹੁੰਦਾ ਸੁਖ ਸ਼ਾਂਤ ਪੁੱਛਣੀ, ਸਤਿਗੁਰੂ ਜੀ ਨੂੰ ਜਾਣੀ ਜਿਹੜਾ ਸੀ ਜਦੋਂ ਮਿਲੇ ਨੇ ਸਤਿਗੁਰਾਂ ਨੂੰ ਉਹਨਾਂ ਨੂੰ ਹਾਲ ਚਾਲ ਪੁੱਛਿਆ, ਸੁਖ ਸ਼ਾਂਤ ਪੁੱਛੇ ਹੈ।
ਹਾਥ ਜੋਰ ਤਵ ਸਗਲ ਬਖਾਨੈ ਕਿਰਪਾ ਆਪ ਕੀ ਤੇ ਸੁਖ ਠਾਨੈ।
ਇਹਨਾਂ ਦੋਵਾਂ ਜਣਿਆਂ ਨੇ ਮੋੜ ਕੇ ਆਪਣੇ ਵੱਲੋਂ ਆਖਿਆ, ਗਰੀਬ ਨਵਾਜ਼ ਤੁਹਾਡਾ ਸਿਰ ਤੇ ਮਿਹਰ ਦਾ ਹੱਥ ਹੈ, ਤੁਹਾਡੀ ਕਿਰਪਾ ਹੈ, ਕਿਰਪਾ ਆਪ ਜੀ ਦੀ ਤੇ ਅਸੀਂ ਬਹੁਤ ਆਨੰਦ ਦੇ ਵਿੱਚ ਹੈਗੇ ਹਾਂ, ਮਤਲਬ ਸਾਰਾ ਕੁਝ ਠੀਕ ਹੈਗਾ ਹੈ।
ਘਰ ਰਾਵਰ ਕੇ ਆਰ ਸਭ ਥਾਏ ਕੁਸ਼ਲ ਆਨੰਦ ਰਹੇ ਸਮਦਾਏ।
ਘਰ ਰਾਵਰ ਕੇ ਤੁਹਾਡੇ ਆਪਣੇ ਘਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਤੇ ਬਾਕੀ ਸਾਰੇ ਪਾਸੇ ਜਿੰਨੀ ਵੀ ਸਿੱਖ ਸੰਗਤ ਹੈ ਸਭ ਆਨੰਦ ਵਿੱਚ ਹੈ, ਖੁਸ਼ੀਆਂ ਚ ਹੈ, ਮੌਜਾਂ ਵਿੱਚ ਹੈ, ਤੁਹਾਡੀ ਕਿਰਪਾ ਹੈਗੀ ਜੀ।
ਪੁਸ਼ਪ ਪ੍ਰਸ਼ਾਦ ਸਿੱਖ ਗਾਨ ਲਿਆਏ ਕਹਿ ਪੋਥੀਆਂ ਪਰਸੋਂ ਚੜਵਾਏ।
ਔਰ ਇੱਥੇ ਪੁਸ਼ਪ ਪ੍ਰਸ਼ਾਦ ਕੁਝ ਸਿੱਖ ਜਿਹੜਾ ਸੀ ਗੁਰੂ ਸਾਹਿਬ ਜੀ ਦੇ ਪਾਸ ਜਿੱਥੇ ਹੋਰ ਭੇਟਾਵਾਂ ਲੈ ਕੇ ਆਏ ਤੇ ਫੁੱਲਾਂ ਦਾ ਜ਼ਿਕਰ ਕੀਤਾ ਜਿਹੜੇ ਉਹਨਾਂ ਨੇ ਪੋਥੀਆਂ ਦੇ ਉੱਪਰ ਚੜਾਏ ਨੇ, ਸ਼ਰਧਾ ਦਾ ਪ੍ਰਤੀਕ ਹੈ, ਪ੍ਰੇਮ ਦਾ ਪ੍ਰਤੀਕ ਹੈ, ਉਹਨਾਂ ਨੇ ਆ ਕੇ ਜਾਣੀ ਗੁਰੂ ਸਾਹਿਬ ਜੀ ਨੂੰ ਮਿਲੇ, ਫਿਰ ਜਿਹੜੀਆਂ ਪੋਥੀਆਂ ਗਰੀਬ ਨਵਾਜ ਲੈ ਕੇ ਆਏ ਨੇ ਉਹਨਾਂ ਦਾ ਜਿੱਦਾਂ ਸਤਿਕਾਰ ਕੀਤਾ ਹੈ।
ਧੂਪ ਤੁਖਾਵਤ ਸੰਖ ਬਜਾਏ ਜੈ ਜੈ ਮੰਗਲ ਸ਼ਬਦ ਉਠਾਏ।
ਫਿਰ ਇੱਥੇ ਜਾਣੀ ਕੇ ਸਾਰਾ ਕੁਝ ਜੋ ਕੀਤਾ ਜਾਂਦਾ ਸੀ ਉਹਨਾਂ ਸਮਿਆਂ ਧੂਫਾਂ ਤੁਖਾਈਆਂ ਨੇ, ਸੰਖ ਵੱਜੇ ਨੇ, ਮੰਗਲ ਜਿਹੜੇ ਨੇ ਜੈ ਜੈ ਦੇ ਮੰਗਲ ਸ਼ਬਦਾਂ ਦਾ ਉਚਾਰਨ ਕੀਤਾ ਗਿਆ, ਉਸ ਤਰ੍ਹਾਂ ਦੇ ਖੁਸ਼ੀ ਦੇ ਸ਼ਬਦ ਗਾਏ ਗਏ ਹਨ।
ਇਮ ਸਭ ਹੀ ਜਾ ਮਿਲੇ ਅਗਾਊ ਹਰ ਖੇ ਦੋਹਾਂ ਦੇਸ਼ ਹੇਰਤ ਭਾਉ।
ਜਦੋਂ ਇਸ ਤਰ੍ਹਾਂ ਆਪਸ ਵਿੱਚ ਹੀ ਮਿਲੇ ਨੇ ਹਰ ਖੇ ਦੋਹੇ ਦੇਸ ਦੋਨਾਂ ਪਾਸਿਆਂ ਤੋਂ ਖੁਸ਼ੀ ਹੋਈ ਹੈ, ਸਿੱਖਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਗੁਰੂ ਸਾਹਿਬ ਜੀ ਦਾ ਵਾਪਸ ਆਉਣਾ ਹੋਇਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਰਸ਼ਨ ਹੋਏ ਨੇ, ਦੀਦਾਰ ਹੋਏ ਨੇ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਗੋਦ ਚ ਲਿਆ, ਪਿਆਰ ਦਿੱਤਾ, ਹਾਲ ਚਾਲ ਪੁੱਛਿਆ, ਦੋਵਾਂ ਪਾਸਿਆਂ ਤੋਂ ਖੁਸ਼ੀ ਹੋਈ ਹੈ।
ਕੀਰਤਨ ਕਰ ਤੂੰ ਸਿੱਖ ਅਗਵਾਈ ਸਨਮੁਖ ਸੁਦਾ ਸਰ ਗਮ ਨੇ ਜਾਈ।
ਇੱਥੇ ਜਿਹੜੇ ਬਾਕੀ ਸਿੱਖ ਨੇ ਭਾਈ ਸਾਹਿਬ ਕਹਿੰਦੇ ਨੇ ਕੀਰਤਨ ਕਰਦੇ ਸਿੱਖਾਂ ਦੀ ਅਗਵਾਈ ਕਰਦੇ ਅੰਮ੍ਰਿਤਸਰ ਸਾਹਿਬ ਦੇ ਸਾਹਮਣੇ ਚਲੇ ਗਏ ਨੇ। ਸਨਮੁਖ ਸੁਧਾ ਸਰ, ਸੁਧਾ ਦਾ ਅਰਥ ਹੁੰਦਾ ਅੰਮ੍ਰਿਤ, ਭਾਵ ਅੰਮ੍ਰਿਤ ਸਰੋਵਰ ਦਾ ਇਹਦਾ ਇਹ ਤੋਂ ਭਾਵ ਹੈ, ਉਹਦੇ ਸਾਹਮਣੇ ਗਏ ਹਨ।
ਚੌਰ ਢੋਰਤ ਉਤਸ਼ਾਹ ਬਧਾਵਤ ਸੰਗਤ ਸੰਗ ਗੁਰੂ ਸ਼ਬ ਪਾਵਤ।
ਪਾਲਕੀ ਦੇ ਉੱਪਰ ਜਿਹੜੀ ਉਹ ਪੋਥੀਆਂ ਵਾਲੀ ਪਾਲਕੀ ਹੈ ਜਿਹਦੇ ਵਿੱਚ ਅੰਮ੍ਰਿਤ ਬਾਣੀ ਹੈ, ਉਹਨਾਂ ਦੇ ਉੱਪਰ ਚੌਰ ਹੋ ਰਿਹਾ ਹੈ, ਉਹਨਾਂ ਬਾਣੀ ਦੀਆਂ ਪੋਥੀਆਂ ਦਾ ਸਤਿਕਾਰ ਲਿਖਦੇ ਨੇ, ਕਹਿੰਦੇ ਸੰਗਤ ਸੰਗ ਸਾਰੀ ਸੰਗਤ ਦੇ ਨਾਲ ਗੁਰੂ ਜੀ ਜਾ ਰਹੇ ਨੇ ਔਰ ਬਹੁਤ ਹੀ ਸ਼ੋਭਾ ਪਾ ਰਹੇ ਹਨ।
ਚਤੁਰ ਕਟੀ ਨਿਣ ਰਹੇ ਚੱਲੇ ਹੈ ਸਿੱਖ ਆਏ ਸਮੁਦਾਏ ਮਿਲੇ ਹੈ।
ਚਤੁਰ ਕਟੀ ਚਾਰ ਕੜੀਆਂ ਦਿਨ ਰਹਿੰਦੇ ਆ ਚਲੇ ਨੇ ਤੇ ਸਾਰੀ ਸੰਗਤ ਉਹਨਾਂ ਨੂੰ ਆ ਕੇ ਮਿਲ ਰਹੀ ਹੈ, ਬਹੁਤ ਵੱਡੀ ਗਿਣਤੀ ਸੰਗਤਾਂ ਚਾਹ ਨਾਲ ਮਿਲਦੀਆਂ ਹਨ।
ਇੱਕ ਦਿਸ ਸੰਖ ਨਫੀਰੀ ਵਾਜਤ ਲਗ ਦੁੰਦਬ ਮਧੁਰੀ ਕਾਨ ਲਾਜਤ।
ਕਈ ਤਰ੍ਹਾਂ ਦੇ ਸਾਜ਼ ਨੇ, ਨਫੀਰੀਆਂ ਨੇ, ਸੰਖ ਨੇ, ਛੋਟੇ ਵੱਡੀਆਂ ਨਫੀਰੀਆਂ ਇਤਿਆਦਕ, ਉਹ ਸਾਰਾ ਕੁਝ ਵਜਾਇਆ ਜਾ ਰਿਹਾ, ਭਾਵ ਖੁਸ਼ੀ ਦਾ ਇੱਥੇ ਇਜ਼ਹਾਰ ਕੀਤਾ ਜਾ ਰਿਹਾ, ਖੁਸ਼ੀ ਦਾ ਪ੍ਰਗਟਾਵਾ ਹੈ, ਖੁਸ਼ੀ ਗੁਰੂ ਸਾਹਿਬ ਦੇ ਆਉਣ ਦੀ ਹੈ, ਮਿਲਣ ਦੀ ਹੈ, ਸੈਕਿੰਡ ਔਰ ਪੋਥੀਆਂ ਲਿਆਉਣ ਦੀ ਹੈਗੀ ਹੈ, ਇਸ ਕਰਕੇ ਬਹੁਤ ਖੁਸ਼ੀਆਂ ਮਨਾਈਆਂ ਹਨ।
ਸ਼੍ਰੀ ਅਰਜਨ ਸ਼੍ਰੀ ਹਰਗੋਬਿੰਦ ਸ਼ੋਭਤ ਪੋਥੀਆਂ ਜੋਤ ਸਿੱਖ ਬ੍ਰੰਦ।
ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਤ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੇ ਜੁੱਤ ਸ਼ੋਭਤ ਪੋਥੀਆਂ, ਪਾਪ ਪੋਥੀਆਂ ਵੀ ਬਹੁਤ ਸ਼ੋਭਾ ਜਿਹੜੀ ਹੈ ਸੰਗਤਾਂ ਦਰਸ਼ਨ ਕਰ ਰਹੀਆਂ ਨੇ, ਨਾਲ ਦੀ ਨਾਲ ਐਸਾ ਲਿਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੀ ਸੰਗਤਾਂ, ਹਾਲਾਂਕਿ ਉਹ ਬਹੁਤ ਛੋਟੇ ਨੇ, ਉਹਨਾਂ ਨੂੰ ਹਾਲੇ ਚਲੋ ਆਪਾਂ ਅਦਬ ਦੇ ਨਾਲ ਗੁਰੂ ਕਹਿ ਦਿੰਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪਰ ਉਹਨਾਂ ਬਿਲ ਵੀ ਸੰਗਤਾਂ ਬਹੁਤ ਪਿਆਰ ਨਾਲ ਤੱਕਦੀਆਂ ਹਨ।
ਇਕੱਠੇ ਹੋਏ ਉਤਸ਼ਾਹਤ ਚਾਲੇ ਨਗਰ ਸੁਦਾਸਰ ਬੈਕੁੰਠਿਆਲੇ।
ਔਰ ਸਾਰੇ ਇਕੱਠੇ ਹੋ ਕੇ ਚੱਲੇ ਨੇ ਸੁਦਾਸਰ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ, ਔਰ ਇਹ ਜਿਹੜਾ ਅੰਮ੍ਰਿਤਸਰ ਸਾਹਿਬ ਨੂੰ ਜਾਣੀ ਕੇ ਆ ਰਹੇ ਨੇ, ਜਿਹੜਾ ਉਹਨੂੰ ਬੈਕੁੰਠ ਵੀ ਆਖਿਆ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਇਹ ਜਿਹੜੀ ਕਿ ਗੁਰੂ ਹਰਿਮੰਦਰ ਸਾਹਿਬ ਜੀ ਦੀ ਉਸ ਪਵਿੱਤਰ ਸਥਾਨ ਦੀ ਮਹਿਮਾ ਦੇ ਵਿੱਚ ਲਿਖਿਆ, ਇਧਰ ਨੂੰ ਆਏ ਹਨ।
ਖਾਸਾ ਫੂਲ ਮਾਲ ਜੋਤ ਆਗੇ, ਸ੍ਰੀ ਗੁਰ ਜੋਤ ਸਿੱਖ ਪਾਸ਼ੇ ਲਾਗੇ।
ਔਰ ਉਹ ਪਾਲਕੀ ਫੁੱਲਾਂ ਦੀਆਂ ਮਾਲਾਵਾਂ ਸਹਿਤ ਅੱਗੇ ਨੂੰ, ਮਤਲਬ ਉਹਦੇ ਪਿੱਛੇ ਪਿੱਛੇ ਸਾਰੀ ਸੰਗਤ ਹੈ, ਗੁਰੂ ਸਾਹਿਬ ਜੀ ਵੀ ਔਰ ਉਹ ਪੋਥੀਆਂ ਦੇ ਪਿੱਛੇ ਨੇ। ਬਾਣੀ ਦੀਆਂ ਪੋਥੀਆਂ ਦੀ ਜਿਹੜੀ ਉਹ ਪਾਲਕੀ ਹੈ ਉਹ ਅੱਗੇ ਹੈ, ਸਤਿਕਾਰ ਵਾਰ ਵਾਰ ਲਿਖ ਰਹੇ ਨੇ, ਮੁੜ ਮੁੜ ਕੇ ਉਹ ਸ਼ਬਦ ਆ ਰਹੇ ਹਨ।
ਜੈ ਜੈ ਸ਼ਬਦ ਕਰਤ ਚਲ ਜਾਹੀ, ਪਹੁੰਚਤ ਭਏ ਜਾਏ ਕਰ ਪਾਹੀ।
ਔਰ ਅੰਮ੍ਰਿਤ ਸਰੋਵਰ ਦੇ ਪਾਸ ਪਹੁੰਚ ਗਏ ਨੇ, ਜੈ ਜੈ ਕਾਰ ਕਰਦੇ, ਵਡਿਆਈ ਕਰਦੇ, ਸ਼ਬਦ ਗਾਉਂਦੇ, ਮੰਗਲ ਕਰਦੇ ਗਾਏ ਹਨ।
ਸੁਧਾ ਸਰੋਵਰ ਪੂਰਬ ਪਾਸੇ, ਥੜਾ ਨਾਮ ਅਬਲਾ ਗੋਹ ਪ੍ਰਕਾਸ਼ੇ।
ਅੰਮ੍ਰਿਤ ਸਰੋਵਰ ਦੇ ਸੱਚਖੰਡ ਹਰਿਮੰਦਰ ਸਾਹਿਬ ਵਾਲਾ ਜਿਹੜਾ ਸਰੋਵਰ ਹੈ, ਔਰ ਉਹ ਸਰੋਵਰ ਦੇ ਪੂਰਬੀ ਪੂਰਬ ਵਾਲੇ ਪਾਸੇ ਅੱਜ ਤੱਕ ਵੀ ਭਾਈ ਸਾਹਿਬ ਕਹਿੰਦੇ ਅਬ ਲਾਓ, ਹੁਣ ਤੱਕ ਜਿਹੜਾ ਹੈ ਥੜਾ ਨਾਮ, ਜਿੱਥੇ ਗੁਰਦੁਆਰਾ ਥੜਾ ਸਾਹਿਬ ਹੈ ਉਹ ਸਥਾਨ ਪ੍ਰੋਪਰ ਬਣਿਆ ਹੋਇਆ, ਉੱਥੇ ਯਾਦਗਾਰ ਬਣੀ ਹੋਈ ਹੈ, ਕਹਿੰਦੇ ਉੱਥੇ ਜਿਹੜਾ ਹੈ ਜਿੱਥੇ ਅੱਜ ਥੜਾ ਪ੍ਰਕਾਸ਼ਮਾਨ ਹੈ ਇੱਥੇ ਪਹੁੰਚੇ ਹਨ।
ਤਹਾਂ ਸਥਾਪਤ ਕਰ ਪੋਥੀਨ, ਟੇਕੇ ਨਿਕਟ ਗੁਰ ਆਨੰਦ ਪੀਨ।
ਇੱਥੇ ਉਹ ਜਿਹੜੀ ਪੋਥੀਆਂ ਵਾਲੀ ਪਾਲਕੀ ਹੈ ਸਥਾਪਿਤ ਕੀਤਾ ਹੈ, ਆਪ ਗੁਰੂ ਸਾਹਿਬ ਉੱਥੇ ਹੀ ਰੁਕ ਗਏ ਹਨ।
ਮੰਗਤ ਜਨ ਸੁਣ ਕਰ ਚੱਲ ਆਏ, ਮਨ ਬਾਸ਼ਤ ਸਭ ਹਿਨ ਤਬ ਪਾਏ।
ਮੰਗਤ ਜਨ ਦਾ ਭਾਵ ਮੰਗਤੇ, ਹੁਣ ਇੱਥੇ ਮੰਗਤੇ ਨੂੰ ਥੋੜਾ ਜਿਹਾ, ਕਿਉਂਕਿ ਜਦੋਂ ਇੱਦਾਂ ਖੁਸ਼ੀਆਂ ਦਾ ਇਜ਼ਹਾਰ ਕੀਤਾ ਗਿਆ, ਸ਼ਬਦ ਗਾਏ ਜਾ ਰਹੇ ਨੇ, ਬਹੁਤ ਖੁਸ਼ੀਆਂ ਵਾਲਾ ਮਾਹੌਲ ਕ੍ਰੀਏਟ ਹੋ ਗਿਆ, ਤੇ ਜਿਹੜੇ ਗਰੀਬ ਗੁਰਬੇ ਨੇ, ਮੰਗਤੇ ਨੇ, ਉਸ ਤਰ੍ਹਾਂ ਦੇ ਲੋਕ ਨੇ ਜਿਹੜੇ ਲੋਕਾਂ ਦੇ ਘਰਾਂ ਚ ਵੱਜਦੇ ਹੋਏ ਬਾਜਿਆਂ ਨੂੰ ਵੇਖ ਕੇ ਵਧਾਈਆਂ ਜਿਹੜੇ ਲੈਂਦੇ ਨੇ, ਜਦੋਂ ਲੋਕਾਂ ਦੇ ਘਰਾਂ ਚ ਕੋਈ ਵੀ ਖੁਸ਼ੀ ਦਾ ਕੰਮ ਹੋਵੇ ਕਿਸੇ ਵੀ ਤਰ੍ਹਾਂ ਦਾ, ਉਹਨਾਂ ਨੇ ਉੱਥੇ ਜਾ ਕੇ ਕੁਝ ਨਾ ਕੁਝ ਵਧਾਈਆਂ ਰੂਪ ਦੇ ਵਿੱਚ ਲੈਣਾ ਹੁੰਦਾ। ਇੱਥੇ ਜਦੋਂ ਐਸਾ ਮਾਹੌਲ ਦੇਖਿਆ, ਕੁਝ ਉਸ ਤਰ੍ਹਾਂ ਦੇ ਲੋਕ ਭਾਈ ਸਾਹਿਬ ਕਹਿੰਦੇ ਨੇ ਮੰਗਣ ਵਾਲੇ ਸਾਰੇ ਲੋਕ ਸੁਣ ਕੇ ਉੱਥੋਂ ਆਏ ਨੇ, ਜਿਵੇਂ ਜਿਵੇਂ ਉਹਨਾਂ ਨੇ ਕੁਝ ਚਾਹਿਆ, ਦੀਨ ਦੁਨੀਆਂ ਦੇ ਦਾਤੇ ਸਮਰੱਥ ਸਤਿਗੁਰੂ ਔਰ ਉਹਨਾਂ ਨੂੰ ਬਖਸ਼ਿਸ਼ ਕਰਦੇ ਨੇ, ਗੁਰੂ ਘਰ ਦੇ ਵਿੱਚ ਉਹਨਾਂ ਨੂੰ ਜਿਹੜਾ ਸੀ ਉਹੀ ਕੁਝ ਉਹਨਾਂ ਦੀ ਇੱਛਾ ਮੁਤਾਬਕ ਦਿੱਤਾ ਗਿਆ ਹੈ।
ਤਦਕ ਪੀਰ ਸਤਿਗੁਰ ਟਿਗ ਹੋਈ, ਦਰਸ਼ਨ ਕਰ ਗਮਨਤ ਸਭ ਕੋਈ।
ਇੱਕ ਤੇ ਗੁਰੂ ਨੂੰ ਪਿਆਰ ਕਰਨ ਵਾਲੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਨੇ, ਕਿਉਂਕਿ ਗੁਰੂ ਸਾਹਿਬ ਦੇਰ ਬਾਅਦ ਆਏ ਨੇ, ਉੱਪਰੋਂ ਦੀ ਇਸ ਤਰ੍ਹਾਂ ਦੇ ਲੋਕ ਜਿੱਦਾਂ ਭਾਈ ਸਾਹਿਬ ਨੇ ਵਿੱਚ ਦੀ ਜ਼ਿਕਰ ਕੀਤਾ, ਮੰਗਤੇ ਤੇ ਆਦਕ ਉਹ ਲੋਕ ਆਏ ਨੇ, ਜਾਣੀ ਬੜਾ ਬੜਾ ਇਕੱਠ ਹੋ ਗਿਆ, ਬੜੀ ਬੜੀ ਭੀੜ ਹੋ ਗਈ ਹੈ ਔਰ ਰੱਜ ਰੱਜ ਕੇ ਦਰਸ਼ਨ ਕਰ ਰਹੇ ਨੇ, ਜਿਹੜੇ ਤੇ ਦਰਸ਼ਨਾਂ ਦੀ ਪਿਆਸ ਹੈ ਜਿਨ੍ਹਾਂ ਦੇ ਮਨ ਚ, ਉਹ ਦਰਸ਼ਨ ਕਰ ਕਰਕੇ ਆਪਣੇ ਆਪਣੇ ਅੰਦਰ ਨੂੰ ਜਿਹੜਾ ਸਰਾਸ਼ਾਰ ਕਰ ਰਹੇ ਨੇ ਐਨ, ਤੇ ਜਿਹੜੇ ਮਾਇਆ ਕਰਕੇ ਆਏ ਨੇ ਕੁਝ ਉਸ ਤਰ੍ਹਾਂ, ਉਹਨਾਂ ਨੂੰ ਵੀ ਉਹਨਾਂ ਦੀ ਇੱਛਾ ਮੁਤਾਬਕ ਉਹ ਪਦਾਰਥ ਮਿਲ ਰਹੇ ਹਨ।
ਬਹੁਤ ਪ੍ਰਸਾਦ ਲਿਆਏ ਵਰਤਾਵ, ਸਭ ਹਨ ਕੇ ਮਨ ਆਨੰਦ ਛਾਵ।
ਇੱਥੇ ਬਹੁਤ ਵੱਡੀ ਤਾਦਾਦ ਵਿੱਚ ਕਹਿੰਦੇ ਪ੍ਰਸਾਦ ਲਿਆਂਦਾ ਗਿਆ ਔਰ ਉਹ ਫਿਰ ਵਰਤਾਇਆ ਵੀ ਗਿਆ, ਸਭ ਹਨ ਕੇ ਮਨ ਸਾਰਿਆਂ ਨੇ ਆਨੰਦ ਦੇ ਨਾਲ ਛਕਿਆ ਜੀ।
ਸੰਧਿਆ ਕਰ ਸਤਿਗੁਰ ਤੇ ਸਥਾਨ, ਬਿਰਧ ਸਾਥ ਤਬ ਬਾਕ ਬਖਾਨ।
ਉਸ ਸਥਾਨ ਤੋਂ ਬਾਅਦ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਂਝ ਵੇਲੇ, ਸ਼ਾਮਾਂ ਵੇਲੇ ਬਿਰਧ ਸਾਥ, ਹੁਣ ਉੱਥੇ ਜਦੋਂ ਸਾਰਾ ਦਿਨ ਲੰਘ ਗਿਆ, ਸ਼ਾਮਾਂ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਜ਼ੁਰਗ ਬਾਬਾ ਬੁੱਢਾ ਸਾਹਿਬ ਜੀ ਭਾਈ ਬੁੱਢਾ ਜੀ ਨੂੰ ਆਪਣੇ ਵੱਲੋਂ ਹੁਕਮੀ ਰੂਪ ਦੇ ਵਿੱਚ ਕਹਿਆ ਹੈ,
ਆਪ ਰਹੋ ਪੋਥੀਆਂ ਕੇ ਪਾਸ, ਲੈ ਕਰ ਅਪਰ ਸਾਥ ਗਣਦਾਸ।
ਬਾਬਾ ਜੀ ਨੂੰ ਹੁਕਮ ਹੋਇਆ, ਕਹਿਣ ਲੱਗੇ ਤੁਸਾਂ ਨੇ ਕੀ ਕਰਨਾ, ਆਪ ਕੁਝ ਕੁ ਜਿਹੜਾ ਸਿੱਖਾਂ ਨੂੰ ਨਾਲ ਲੈ ਕੇ ਇੱਥੇ ਰਹਿਣਾ ਹੈ, ਆਪ ਪੋਥੀਆਂ ਦੇ ਕੋਲ ਜਿਹੜਾ ਰਹਿਣਾ ਕਰੋ ਜੀ।
ਜਾਗਰਣ ਕਰੋ ਸਿਮਰੋ ਸਤਨਾਮ, ਕੀਰਤਨ ਹੋਏ ਸੋ ਚਾਰੋ ਜਾਮ।
ਇੱਥੇ ਜਿਹੜਾ ਸੀ ਭਾਵ ਵਡਿਆਈ ਹੋਣੀ ਚਾਹੀਦੀ ਹੈ, ਕੀਰਤਨ ਹੋਣਾ ਚਾਹੀਦਾ, ਇੱਥੇ ਸਾਰੀ ਰਾਤ ਜਾਗਦੇ ਰਹੋ, ਧਿਆਨ ਰੱਖੋ, ਸੇਵਾ ਵਿੱਚ ਹਾਜ਼ਰ ਰਹੋ ਜੀ।
ਸ੍ਰੀ ਹਰਗੋਬਿੰਦ ਕੋ ਲੈ ਕਰ ਸਾਥ, ਨਮੋ ਕੀਨ ਸ੍ਰੀ ਅਰਜਨ ਨਾਥ।
ਸਤਿਗੁਰੂ ਜੀ ਸਾਹਿਬਜ਼ਾਦਾ ਬਾਲਕ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਨਮਸਕਾਰ ਕਰਕੇ ਪੋਥੀਆਂ ਨੂੰ ਜ਼ਿੰਮੇਵਾਰੀ ਦੇ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਨੇ, ਉਹ ਵਾਪਸ ਆਪਣੇ ਘਰ ਗਏ ਨੇ। ਹੁਣ ਬੜੀ ਦੇਰ ਬਾਅਦ ਗਏ ਨੇ, ਸਿੱਖਾਂ ਵੀ ਕਿਹਾ ਹੋਣਾ, ਮਾਤਾ ਗੰਗਾ ਜੀ ਦਾ ਇੱਥੇ ਜ਼ਿਕਰ ਨਹੀਂ ਆ, ਉਹ ਨਹੀਂ ਆਏ, ਪਰ ਗੁਰੂ ਸਾਹਿਬ ਜੀ ਨੇ ਉਹਨਾਂ ਪੋਥੀਆਂ ਨੂੰ ਪ੍ਰੋਪਰ ਇੱਕ ਥਾਂ ਸੁਸ਼ੋਭਿਤ ਕੀਤਾ, ਜਾਣੀ ਕਿ ਪਿੱਛੇ ਪਾਲਕੀ ਦੇ ਅਕੋਰਡਿੰਗ ਹੀ, ਫਿਰ ਉੱਥੇ ਡਿਊਟੀ ਲਾਈ, ਸੇਵਾ ਦਿੱਤੀ, ਬਾਬਾ ਬੁੱਢਾ ਜੀ ਦੀ ਜ਼ਿੰਮੇਵਾਰੀ ਲਾਈ, ਨਾਲ ਕੁਝ ਹੋਰ ਸਿੱਖ ਲੈ ਲਓ, ਇਹ ਨਹੀਂ ਵੀ ਉਦੋਂ ਹੀ ਛੱਡ ਕੇ ਚਲੇ ਗਏ। ਫਿਰ ਆਪ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਗਏ ਨੇ, ਨਮਸਕਾਰ ਕਰਕੇ ਮੱਥਾ ਟੇਕ ਕੇ ਗਏ ਜੀ।
ਉਠਤ ਪ੍ਰਦਰਸ਼ਨਾ ਦਿਸ਼ ਕਹਵਾਏ, ਪੌੜ ਦਰਸ਼ਨੀ ਸੀ ਸੁਨਵਾਏ।
ਉਠ ਪ੍ਰਦਰਸ਼ਨਾ ਦਿਸ਼ ਕਹਵਾਏ, ਪ੍ਰਦਰਸ਼ਨਾ ਕਰਕੇ ਪ੍ਰਕਰਮਾ ਜਿਹੜਾ ਸੀ ਇਧਰਲੇ ਪਾਸੇ ਕਰਕੇ ਆ ਗਏ ਨੇ, ਫਿਰ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਰਮਾ ਕਰਕੇ ਉਦੋਂ ਬਾਅਦ ਦਰਸ਼ਨੀ ਡਿਊਟੀ ਤੇ ਪੌਰ ਦਰਸ਼ਨੀ ਸੀਸ ਨਿਭਾਈ, ਇੱਥੇ ਆ ਕੇ ਵੀ ਉਹਨਾਂ ਨੇ ਮੱਥਾ ਟੇਕਿਆ ਹੈ।
ਅੰਦਰ ਬਾਰ ਹਰਿਮੰਦਰ ਗਏ, ਚਤੁਰ ਪ੍ਰਦਰਸ਼ਨਾ ਫਿਰ ਤਹਿ ਦਏ।
ਗੁਰੂ ਸਾਹਿਬ ਜੀ ਉਧਰ ਵੀ ਜਾ ਕੇ ਆਏ ਨੇ, ਪ੍ਰਕਰਮਾ ਕਰਕੇ ਆਏ ਹਨ।
ਖੜੇ ਹੋਏ ਕਰ ਸ਼੍ਰੀ ਦਰਬਾਰ, ਹਾਥ ਜੋਰ ਕਰ ਬਿਨੈ ਉਚਾਰ।
ਫਿਰ ਉਹਨਾਂ ਨੇ ਅੰਦਰ ਜਾ ਕੇ ਦਰਬਾਰ ਸਾਹਿਬ ਦਾ ਜ਼ਿਕਰ ਕੀਤਾ, ਜਿੱਦਾਂ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਨਮਸਕਾਰ ਕਰਕੇ ਬਹੁ ਪਾਉ, ਹਟੇ ਬਹੁਰ ਜਿਨ ਪ੍ਰੇਮ ਸੁਭਾਉ।
ਉਦੋਂ ਬਾਅਦ ਫਿਰ ਸਤਿਗੁਰੂ ਜਿਨ੍ਹਾਂ ਦਾ ਪ੍ਰੇਮ ਵਾਲਾ ਸੁਭਾਉ ਹੈ, ਪ੍ਰੇਮ ਪ੍ਰੀਤ ਵਾਲੇ ਨੇ, ਫਿਰ ਬਾਹਰ ਮੁੜ ਆਏ ਨੇ ਪ੍ਰਕਰਮਾ ਕਰਕੇ, ਜਿੱਦਾਂ ਦਾ ਭਾਈ ਸਾਹਿਬ ਲਿਖਦੇ ਨੇ, ਉਹਨਾਂ ਨੇ ਵਾਪਸ ਆਉਣਾ ਕੀਤਾ ਹੈ।
ਸ੍ਰੀ ਹਰ ਗੋਬਿੰਦ ਸੰਗ ਸੁਹਾਏ, ਮੰਦ ਮੰਦ ਆਪਣੇ ਘਰ ਆਏ।
ਇਹ ਭਾਈ ਸਾਹਿਬ ਜੀ ਦਾ ਆਪਣਾ ਇੱਕ ਸੁਭਾਉ ਹੈ, ਤੁਸੀਂ ਰੋਜ਼ ਦੇ ਸਰਵਣ ਕਰਨ ਵਾਲੇ ਹੋ, ਵੀ ਕਈ ਥਾਂ ਤੇ ਭਾਈ ਸਾਹਿਬ ਜੀ ਇੱਕ ਗੱਲ ਨੂੰ ਬਹੁਤ ਲੰਮਾ ਕਰਦੇ ਨੇ, ਬਹੁਤ ਵਿਸਥਾਰ ਦੇ ਵਿੱਚ। ਦੇਖੋ ਹੁਣ ਥੜਾ ਸਾਹਿਬ ਤੋਂ ਘਰ ਜਾਣਾ ਭਾਈ ਸਾਹਿਬ ਨੇ ਕਿੰਨਾ ਉਹਨੂੰ ਡਿਟੇਲ ਦੇ ਵਿੱਚ ਲਿਖਿਆ। ਇੱਥੇ ਕਹਿੰਦੇ ਨੇ ਫਿਰ ਭਾਵ ਪ੍ਰਕਰਮਾ ਕਰਕੇ ਉਦੋਂ ਆ ਕੇ ਹਰਗੋਬਿੰਦ ਸਾਹਿਬ ਨੂੰ ਨਾਲ ਲਿਆ, ਮੰਦ ਮੰਦ ਹੌਲੀ ਹੌਲੀ ਆਪਣੀ ਮਸਤੀ ਦੇ ਵਿੱਚ ਆਪਣੀ ਮੌਜ ਦੇ ਵਿੱਚ ਆਪਣੇ ਘਰ ਆਏ, ਆਪਣੇ ਘਰ ਨਿਜ ਸਥਾਨ ਆਏ ਹਨ।
ਦਾਸੀ ਦਾਸ ਆਣ ਪਗ ਲਾਗੇ, ਬੂਜੀ ਕੁਸ਼ਲ ਗੁਰੂ ਰਸ ਪਾਗੇ।
ਇੱਥੇ ਵੀ ਗੁਰੂ ਕੇ ਸਿੱਖਾਂ ਸੇਵਕਾਂ ਨੇ ਆ ਕੇ ਨਮਸਕਾਰਾਂ ਕੀਤੀਆਂ ਨੇ, ਚਰਨੀ ਹੱਥ ਲਾਏ ਨੇ, ਮੱਥਾ ਟੇਕਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਉਹਨਾਂ ਸਾਰਿਆਂ ਦੀ ਸੁਖਸ਼ਾਂਤ ਪੁੱਛੀ ਹੈ, ਹਾਲ ਚਾਲ ਪੁੱਛਿਆ ਜੀ।
ਅੰਤਰ ਪ੍ਰਵੇਸ਼ੇ ਉੱਠ ਸ੍ਰੀ ਗੰਗਾ, ਆਣ ਲੱਗੀ ਪਾਇਨ ਕੇ ਸੰਗ।
ਹੁਣ ਆਇਆ ਮਾਤਾ ਗੰਗਾ ਜੀ ਦਾ ਨਾਮ, ਦੇਖੋ ਨਾ ਬਾਹਰ ਪਹਿਲਾਂ ਜ਼ਿਕਰ ਨਹੀਂ ਆਇਆ, ਕੱਲ ਵੀ ਪਰਸੋਂ ਵੀ ਸ਼ਾਇਦ ਆਪਣੇ ਧਿਆਨ ਦਿੱਤਾ ਹੋਵੇ। ਔਰ ਇੱਥੇ ਕਹਿੰਦੇ ਨੇ ਜਦੋਂ ਗੁਰੂ ਸਾਹਿਬ ਅੰਦਰ ਗਏ ਆਪਣੇ ਘਰ ਗਏ, ਫਿਰ ਮਾਤਾ ਗੰਗਾ ਜੀ ਨੇ ਸਤਿਗੁਰੂ ਸਾਹਿਬ ਜੀ ਦੇ ਆ ਕੇ ਚਰਨ ਛੂਹੇ ਨੇ ਜਾਂ ਸਤਿਕਾਰ ਕੀਤਾ ਹੈ। ਪਤੀ ਨੇ ਵੱਖਰੀ ਗੱਲ ਹੈ, ਪਰ ਉਹ ਪਤੀ ਦੇ ਨਾਲ ਸਮਰੱਥ ਗੁਰੂ ਨੇ, ਗੁਰੂ ਨਾਨਕ ਗੱਦੀ ਦੇ ਵਾਰਸ ਨੇ, ਗੁਰੂ ਨਾਨਕ ਸਿੰਘਾਸਨ ਦੇ ਜ਼ਿੰਮੇਵਾਰ ਨੇ, ਇਸ ਕਰਕੇ ਮਾਤਾ ਗੰਗਾ ਜੀ ਨੇ ਤੇ ਉਹਨਾਂ ਨੂੰ ਆ ਕੇ ਜਿਹੜਾ ਨਮਸਕਾਰ ਕੀਤੀ, ਚਰਨੀ ਹੱਥ ਲਾਇਆ ਜੀ।
ਸੁੱਤ ਕੋ ਲੇ ਪਰਿਅੰਕ ਪਰ ਬੈਸੇ, ਰਾਮ ਚੰਦ ਕੋ ਦਸ਼ਰਤ ਜੈਸੇ।
ਔਰ ਪੁੱਤਰ ਨੂੰ ਲੈ ਕੇ ਸਾਹਿਬ ਜੀ ਪਲੰਘ ਦੇ ਉੱਪਰ ਜਿਹੜਾ ਸੀ ਸੁਸ਼ੋਭਿਤ ਹੋਏ ਨੇ, ਕਹਿੰਦੇ ਏਦਾਂ ਸੋਹਣੇ ਲੱਗ ਰਹੇ ਨੇ ਜਿਵੇਂ ਦਸ਼ਰਥ ਰਾਮ ਚੰਦਰ ਨੂੰ ਲੈ ਕੇ ਬੈਠੇ। ਹੁਣ ਇਹ ਕਵੀ ਆਪਣੇ ਕਵੀ ਨੇ ਆਪਣੇ ਢੰਗ ਨਾਲ ਗੱਲ ਕਰਨੀ ਹੈ, ਵੈਸੇ ਉਹਨਾਂ ਦਾ ਜ਼ਿਕਰ ਕੋਈ ਨਹੀਂ ਇੱਥੇ, ਸਿਰਫ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਵੀ ਇਸ ਤਰ੍ਹਾਂ ਜਚ ਰਹੇ ਹਨ।
ਮਾਤੁਲ ਪਤਨੀ ਕੇ ਸੰਦੇਸ਼, ਅਪਰ ਵਾਰਤਾ ਬਿਤੀ ਅਸ਼ੇਸ਼।
ਆਪਣੀ ਮਾਮਾ ਮਾਮੀ ਮਾਮੇ ਦੇ ਬਾਰੇ ਸਾਰਾ ਕੁਝ ਦੱਸਿਆ ਜੋ ਗੱਲਬਾਤ ਹੋਈ ਸੀ, ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਮਾਮਾ ਜੀ ਸਨ ਮੋਹਨ ਮੋਹਰੀ ਜੀ, ਉੱਥੇ ਵੀ ਜਾ ਕੇ ਆਏ ਨੇ, ਸ਼ਾਇਦ ਤੁਸਾਂ ਧਿਆਨ ਯਾਦ ਹੋਵੇ। ਤੇ ਆ ਕੇ ਮਾਤਾ ਗੰਗਾ ਜੀ ਨੂੰ ਉਹ ਸਾਰੀ ਗੱਲ ਉਹਨਾਂ ਨੇ ਜਿਹੜੀ ਹੈ ਦੱਸਣੀ ਕੀਤੀ ਹੈ, ਉਹ ਪਰਿਵਾਰ ਬਾਰੇ ਵੀ ਜੋ ਵੀ ਉੱਥੇ ਗੱਲਬਾਤ ਹੋਈ ਸੀ ਜ਼ਿਕਰ ਕਰਦੇ ਹਨ।
ਸਨੇ ਸਨੇ ਗੰਗਾ ਕੇ ਸ਼੍ਰੋਣ, ਕੀਨ ਸੁਨਾਮਨ ਗੁਰ ਸੁਖ ਪਾਉਣ।
ਸਾਰੀ ਕਹਾਣੀ, ਸਾਰੀ ਹੱਡ ਬੀਤੀ, ਕਿਵੇਂ ਗਏ, ਕੌਣ ਮਿਲਿਆ, ਕੀ ਗੱਲਬਾਤ ਹੋਈ, ਕਿੱਦਾਂ ਆਏ, ਉਹ ਸਾਰਾ ਕੁਝ ਆ ਕੇ ਮਾਤਾ ਜੀ ਨੂੰ ਜਿਹੜਾ ਸੀ ਉਹ ਦੱਸਣਾ ਕੀਤਾ ਹੈ। ਇਹ ਦੇਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਦੱਸਿਆ, ਮਾਤਾ ਜੀ ਨੇ ਧਿਆਨ ਨਾਲ ਸੁਣਿਆ, ਇਹਦਾ ਮਤਲਬ ਸਾਰਾ ਧਿਆਨ ਰੱਖਦੇ ਸਨ, ਖਿਆਲ ਰੱਖਦੇ ਸਨ, ਔਰ ਆ ਕੇ ਸਾਰੀ ਗੱਲ ਉਹਨਾਂ ਸ਼ੇਅਰ ਕੀਤੀ ਹੈ।
ਤਬ ਗੰਗਾ ਮਨ ਆਨੰਦ ਪਾਏ, ਨਿਕਟ ਬੈਠ ਭੋਜਨ ਅਚਵਾਏ।
ਔਰ ਇਹ ਸਾਰਾ ਕੁਝ ਸੁਣ ਕੇ ਮਾਤਾ ਜੀ ਨੂੰ ਵੀ ਬਹੁਤ ਪ੍ਰਸੰਨਤਾ ਹੋਈ ਹੈ, ਬਹੁਤ ਖੁਸ਼ੀ ਹੋਈ ਹੈ, ਕੋਲ ਬੈਠ ਕੇ ਆਪ ਭੋਜਨ ਛਕਾਇਆ, ਸੇਵਾ ਕੀਤੀ ਹੈ।
ਨਿਜ ਕਰ ਤੇ ਠਾਂ ਤਬੋ ਸੇਵਾ, ਮਹਿਮਾ ਜਾਣ ਹੈ ਸ੍ਰੀ ਗੁਰਦੇਵ।
ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਜਾਣਦੇ ਨੇ। ਮੈਂ ਪਹਿਲਾਂ ਹੀ ਅਰਜ ਕੀਤੀ ਹੈ ਵੀ ਉਹਨਾਂ ਦੇ ਮਹਿਲ ਨੇ, ਪਤਨੀ ਨੇ, ਵੱਖਰੀ ਗੱਲ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ
ਪਤੀ ਨੇ ਦੁਨੀਆਂ ਦੀ ਦੁਨੀਆਂ ਦੇ ਹਿਸਾਬ ਨਾਲ ਵੱਖਰੀ ਗੱਲ ਹੈ, ਪਰ ਉਹ ਇਕੱਲੇ ਪਤੀ ਦੀਆਂ ਨਜ਼ਰਾਂ ਨਾਲ ਨਹੀਂ ਸੀ ਵੇਖਦੇ, ਉਹ ਗੁਰੂ ਸਮਰੱਥ ਦੀਆਂ ਨਜ਼ਰਾਂ ਨਾਲ ਵੀ ਵੇਖਦੇ ਸਨ। ਕਹਿੰਦੇ ਨੇ ਨਿਜ ਕਰ ਤੇ ਠਾਨਤ ਬਹੁ ਸੇਵਾ, ਆਪਣੇ ਹੱਥਾਂ ਨਾਲ ਬੜੀ ਭਾਵਨਾ, ਬੜੀ ਸ਼ਰਧਾ, ਬੜੇ ਪਿਆਰ ਨਾਲ ਸੇਵਾ ਕਰਦੇ ਨੇ। ਮਹਿਮਾ ਜਾਣੈ ਸ਼੍ਰੀ ਗੁਰੂ ਦੇਵਾ, ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮਹਿਮਾ ਨੂੰ ਜਾਣਦੇ ਨੇ ਵੀ ਇਹ ਕੌਣ ਨੇ। ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਇਹਨਾਂ ਦੇ ਵਿੱਚ ਹੈ, ਤੇ ਅੱਧ ਕੋ ਸਾਰਾ ਕੁਝ ਤੁਸੀਂ ਸਾਰਾ ਸਮਝਦੇ ਹੋ। ਏਦਾਂ ਮਾਤਾ ਗੰਗਾ ਜੀ ਸੇਵਾ ਕਰਦੇ ਹਨ।
ਸੁਪਤ ਹੇਤ ਪਰਿਅੰਕ ਅਰੂਡੇ, ਇੱਕ ਪਰ ਹਰ ਗੋਬਿੰਦ ਗੁਣ ਗੁਡੇ।
ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਔਰ ਆਰਾਮ ਕੀਤਾ ਹੈ।
ਸੁਖ ਸੁਸੈਨ ਕਰੀ ਨਿਸਮਾਹੀ, ਰਹੀ ਜਾਮ ਜਾਗੇ ਗੁਣ ਗ੍ਰਾਹੀ।
ਸੁਖ ਦੇ ਨਾਲ ਮੌਜ ਦੇ ਨਾਲ ਕਹਿਣ ਲੱਗੇ ਗੁਣਾਂ ਵਾਲੇ ਸਤਿਗੁਰਾਂ ਨੇ ਰਾਤ ਬਤੀਤ ਕੀਤੀ ਹੈ ਔਰ ਰਹੀ ਜਾਮ ਪਹਿਰ ਰਾਤ ਰਹਿੰਦੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਰੋਜ਼ ਵਾਂਗ ਉੱਠੇ ਨੇ, ਪਹਿਰ ਰਾਤ ਰਹਿੰਦੀ ਜਾਗੇ ਹਨ।
ਸਤ ਚੇਤਨ ਆਨੰਦ ਸਰੂਪ, ਤਿਸ ਮੈਂ ਨਿਸ਼ਚਲ ਬ੍ਰਿਤੀ ਅਨੁਪ।
ਗੁਰੂ ਦੇਵ ਸਤ ਚੇਤਨ ਆਨੰਦ ਸਰੂਪ ਨੇ ਔਰ ਉਹਨਾਂ ਦੀ ਭਾਵ ਬ੍ਰਿਤੀ ਟਿਕੀ ਰਹਿੰਦੀ ਹੈ। ਗੁਰੂ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਜਾਗਣਾ, ਪਹਿਰ ਰਾਤ ਰਹਿੰਦੀ ਤਿਆਰ ਹੋਣਾ। ਪ੍ਰਥਮ ਸੋਚ ਕਰਕੇ ਮਨ ਪਾਵਨ, ਪਨਹੋ ਕੀਨ ਜਲ ਦੇ ਰਦ ਧਾਵਨ। ਫਿਰ ਕਹਿਣ ਲੱਗੇ ਉਹਨਾਂ ਨੇ ਇਸ਼ਨਾਨ ਪਾਣੀ ਕੀਤਾ ਜੀ।
ਕੋ ਪਨੀਰ ਤੇ ਮੱਜਣ ਠਾਨ, ਪੁਨ ਦੁਖ ਭੰਜਨ ਕੀਨ ਇਸ਼ਨਾਨ।
ਔਰ ਖੂਹ ਤੋਂ ਜਿਹੜਾ ਸੀ ਨਿਰਮਲ ਜਲ ਦੇ ਨਾਲ ਪਹਿਲਾਂ ਇਸ਼ਨਾਨ ਕੀਤਾ, ਪੁਨ ਦੁੱਖ ਭੰਜਨ। ਫਿਰ ਦੁੱਖ ਭੰਜਨੀ ਜਿਹੜੀ ਬੇਰੀ ਹੈ ਭਾਵ ਉਹ ਅੰਮ੍ਰਿਤ ਸਰੋਵਰ ਦੇ ਨੇੜੇ, ਜਿਹੜਾ ਜਿੱਥੇ ਗੁਰੂ ਸਾਹਿਬ ਆਮ ਤੁਸੀਂ ਉਹਦਾ ਇਤਿਹਾਸ ਸੁਣਿਆ ਦੁੱਖ ਭੰਜਨੀ ਬੇਰੀ ਦੇ ਬਾਰੇ, ਉੱਥੇ ਆ ਕੇ ਸਤਿਗੁਰੂ ਸਾਹਿਬ ਆਮ ਰੁਟੀਨ ਦੇ ਵਿੱਚ ਇਸ਼ਨਾਨ ਵੀ ਕਰਦੇ ਸਨ, ਇਹਦਾ ਵੀ ਜ਼ਿਕਰ ਕੀਤਾ ਹੈ।
ਥੜੇ ਜਾਏ ਬੈਠੇ ਸੁਖ ਪਾਉਣ, ਅਜਾਪਾ ਜਾਪ ਜਪਿਓ ਕਰਮਾਉਣ।
ਫਿਰ ਅਜਾਪਾ ਜਾਪ ਜਪਦੇ ਨੇ ਗਰੀਬ ਨਵਾਜ਼, ਇੱਥੇ ਸੁਖ ਪਾਉਣ ਭਾਵ ਗੁਰੂ ਸੁੱਖਾਂ ਦੇ ਘਰ, ਸੁੱਖਾਂ ਦੇ ਦਾਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਪਾ ਜਾਪ ਜਪਦੇ ਨੇ, ਸੁਰਤੀ ਜੋੜਦੇ ਹਨ।
ਉਨ ਪ੍ਰਾਚੀ ਦਿਸ਼ ਭੀ ਅਰੁਨਾਈ, ਤਿਮਰ ਨਸਿਓ ਚਟਕਾ ਚਹੋ ਕਾਈ।
ਇਹਨੇ ਨੂੰ ਭਾਈ ਸਾਹਿਬ ਕਹਿੰਦੇ ਨੇ ਪੂਰਬ ਵਾਲੇ ਪਾਸੇ ਸੂਰਜ ਦੀ ਜਿਹੜੀ ਹੈ ਲਾਲੀ ਛਾ ਜਾਂਦੀ ਹੈ, ਭਾਵ ਸੂਰਜ ਦੀ ਲਾਲੀ ਜਾਂ ਤਾਂ ਚੜ੍ਹਨ ਵੇਲੇ ਜਾਂ ਛਿਪਣ ਵੇਲੇ, ਇੱਥੇ ਚੜ੍ਹਨ ਤੋਂ ਭਾਵ ਹੈ ਕਿਉਂਕਿ ਅੰਮ੍ਰਿਤ ਵੇਲੇ ਦਾ ਜਾਗਣਾ ਇੱਧਰ ਆਉਣਾ, ਇਹਨੇ ਨੂੰ ਭਾਵ ਘੁਟਾਲਾ ਹੋਇਆ। ਸੂਰਜ ਚੜ੍ਹਨ ਜਿਹੜਾ ਸਟੂਡੈਂਟ ਚ ਥੋੜਾ ਜਿਹਾ ਸਮਾਂ ਪਹਿਲਾਂ, ਜਦੋਂ ਉਹ ਦਿਸ਼ਾ ਸਾਰੀ ਪੂਰਬ ਵਾਲੀ ਲਾਲ ਹੋ ਜਾਂਦੀ ਹੈ, ਉਹ ਸਮਾਂ ਹੋਇਆ ਜੀ।
ਕਮਲ ਬਲੋਚਨ ਬਿਕਸੇ ਦੋਈ, ਉੱਠੇ ਪ੍ਰਭੂ ਪ੍ਰਭਾਤ ਲੱਖ ਹੋਈ।
ਹਨੇਰਾ ਦੂਰ ਹੋਇਆ, ਚਿੜੀਆਂ ਜਿਹੜੀਆਂ ਨੇ ਉਹ ਚਹਿਕਣ ਲੱਗੀਆਂ ਨੇ, ਦੋਵੇਂ ਕਮਲ ਨੈਣ ਜਿਹੜੇ ਸੀ ਫੁੱਲ ਭਾਵ ਖੁੱਲੇ ਨੇ, ਭਾਵ ਪ੍ਰਭਾਤ ਹੋਈ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਧਰ ਆਉਣਾ ਹੋਇਆ ਹੈ।
ਬੜੀ ਪਰਕਰਮਾ ਫਿਰ ਕਰ ਆਏ, ਪਾਵਰ ਦਰਸ਼ਨੀ ਸੀ ਸੁਨਵਾਏ।
ਫਿਰ ਸਤਿਗੁਰੂ ਸਾਹਿਬ ਵਾਪਸ ਆਣ ਲੱਗੇ ਨੇ ਔਰ ਇੱਥੇ ਪੌਰ ਦਰਸ਼ਨੀ, ਪਹਿਲਾਂ ਅੰਦਰ ਜਾਣ ਦਾ ਜ਼ਿਕਰ ਸੀ, ਪਰਕਰਮਾ ਕਰਕੇ ਹੁਣ ਬਾਹਰ ਆਏ ਜੀ।
ਪੁਨਹ ਜਾਏ ਦਰਬਾਰ ਸੋ ਬੰਦੇ, ਚਤੁਰ ਪ੍ਰਦਰਸ਼ਨਾ ਕੀਨ ਆਨੰਦੇ।
ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਦੀ ਤਰ੍ਹਾਂ ਇਹ ਉੱਪਰ ਜ਼ਿਕਰ ਆਇਆ, ਉਦਾਂ ਹੀ ਚਾਰ ਪ੍ਰਕਰਮਾ ਕਰੀਆਂ ਹਨ।
ਇਮ ਦਰਸ਼ਨ ਕਰ ਫਿਰ ਪੁਨ ਆਏ, ਬੈਠ ਥੜੇ ਪਰ ਗੁਰੂ ਸੁਹਾਏ।
ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਧਰ ਆ ਗਏ ਨੇ, ਜਿਹੜਾ ਪਹਿਲਾਂ ਮੈਂ ਜ਼ਿਕਰ ਕੀਤਾ ਆਪਾਂ ਹੁਣੇ ਥੜਾ ਸਾਹਿਬ ਇੱਧਰ ਆਏ ਹਨ।
ਸੰਗਤ ਆਏ ਲੱਗਿਓ ਦੀਵਾਨ, ਵਿੱਚ ਬਿਰਾਜ ਹੈ ਕਿਰਪਾ ਨਿਦਾਨ।
ਹੁਣ ਇੱਥੇ ਪਹਿਲਾਂ ਹੀ ਸੰਗਤ ਆਈ ਹੋਈ ਹੈ, ਸਤਿਗੁਰੂ ਜੀ ਦੇ ਆਉਣ ਨਾਲ ਹੋਰ ਸੰਗਤ ਆ ਗਈ, ਇੱਕ ਤਰ੍ਹਾਂ ਦਾ ਦੀਵਾਨ ਲੱਗ ਜਾਂਦਾ, ਸੰਗਤ ਇਕੱਠੀ ਹੁੰਦੀ ਹੈ, ਜਮ੍ਹਾਂ ਹੋ ਜਾਂਦੀ ਹੈ ਔਰ ਗੁਰੂ ਸਾਹਿਬ ਉਹਨਾਂ ਦੇ ਵਿਚਕਾਰ ਬਹੁਤ ਹੀ ਸ਼ੋਭਾ ਪਾਉਂਦੇ ਹਨ।
ਸ੍ਰੀ ਮੁਖ ਤੇ ਬੋਲੇ ਬਚਨ ਐਸੇ, ਨਿਕਸੇ ਕਮਲ ਖਿਰੇ ਅਲ ਜੈਸੇ।
ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਦੋਂ ਬਚਨ ਬੋਲਦੇ ਨੇ, ਭਾਵ ਏਦਾਂ ਭਾਈ ਸਾਹਿਬ ਲਿਖਦੇ ਨੇ, ਨਿਕਸੇ ਕਮਲ ਖਿਰੇ ਅਲ ਜੈਸੇ, ਜਿਵੇਂ ਖਿੜੇ ਕਮਲਾਂ ਤੋਂ ਭੌਰੇ ਨਿਕਲਦੇ ਨੇ। ਔਰ ਇੱਥੇ ਜ਼ਿਕਰ ਕੀਤਾ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਧਰ ਆਉਣਾ ਹੈ, ਜਿੱਥੇ ਸੰਗਤਾਂ ਆਲਰੇਡੀ ਪਹਿਲਾਂ ਹੁੰਦੀਆਂ ਨੇ, ਸਤਿਗੁਰੂ ਜੀ ਦੇ ਆਉਣ ਨਾਲ ਹੋਰ ਸੰਗਤ ਇੱਧਰ ਇਕੱਠੀ ਹੋ ਜਾਂਦੀ ਹੈ, ਫਿਰ ਜਿੱਦਾਂ ਦੇ ਬਚਨ ਕਰਦੇ ਹਨ।
ਚਿਤ ਦੈ ਸੁਣ ਭਾਈ ਗੁਰਦਾਸ, ਪਾਰਿਓ ਪਕਾਰ ਬੜੋ ਸੁਖ ਰਾਸ।
ਦੇਖੋ ਇੱਥੋਂ ਤੱਕ ਰੁਟੀਨ ਚ ਗੱਲ ਚੱਲ ਰਹੀ ਹੈ, ਹੁਣ ਬੜੇ ਗੌਰ ਨਾਲ ਸੁਣਿਓ, ਕਿਉਂਕਿ ਮੈਂ ਫੇਰ ਅਰਜ ਕਰਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ संपादना का कारज प्रारंभ होना है, उसकी जिदा की तैयारी है, बेस की है, किदा बन रहा है सारा कुछ। हुण गुरु अर्जन साहिब महाराज सच्चे पातशाह जी ने अज आके भाई गुरदास जी ने जेड़े हुक्म किए ने और बचन किए ने, परोपकार बड़ो सुख रास। गुरु साहब जी कोई परोपकार करना चाहते ने, सुखां दे दाते की करना चाहते ने, भाई गुरदास नू हुक्मी रूप च कहन लगे हन।
देख देख कर सापो थीन, करो ग्रंथ साहेब रस पीन।
देखो सतगुरां ने इशारे मात्र गल कीती है भाई गुरदास जी नू भी सारियां पोथियां वेख वेख के और एक वधिया जिहा ग्रंथ तैयार करना है। हुण ए भाई गुरदास दा जिक्र है, बाबा बुढ़ा जी दा नहीं है। ਤੁਸੀਂ ਧਿਆਨ ਨਾਲ ਸਰਵਣ ਕਰ ਰਹੇ ਹੋ, ਬਾਬਾ ਬੁੱਢਾ ਜੀ ਦਾ ਬਹੁਤ ਵੱਡਾ ਰੋਲ ਹੈ। ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਹੈ ਤੇ ਬਾਬਾ ਬੁੱਢਾ ਸਾਹਿਬ, ਸਰੋਵਰ ਦੀ ਗੱਲ ਚੱਲਦੀ ਹੈ ਤਾਂ ਭਾਵੇਂ ਉੱਥੇ ਸਾਈ ਮੀਆਂ ਮੀਰ ਜੀ ਦਾ ਜ਼ਿਕਰ ਆਉਂਦਾ, ਪਰ ਸਰੋਵਰ ਦੀ ਗੱਲ ਚੱਲਦੀ ਤਾਂ ਬਾਬਾ ਬੁੱਢਾ ਜੀ ਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ, ਪਰ ਇੱਥੇ ਜ਼ਿਕਰ ਭਾਈ ਗੁਰਦਾਸ ਜੀ ਦਾ ਕੀਤਾ ਹੈ।
ਸੋ ਮਤ ਬਲੋਚਨ ਜਿਨ ਕੇ ਨਾਹਿਨ, ਸਮ ਦਮ ਸਬਲ ਸੋ ਬਾਹਿਨ ਜਾਹਿਨ।
ਗੁਰੂ ਸਾਹਿਬ ਜੀ ਨੇ ਇਸ਼ਾਰਾ ਕੀਤਾ ਹੈ ਭਾਈ ਸਾਹਿਬ ਜੀ ਹੋਰਾਂ ਨੂੰ ਵੀ ਇੱਕ ਐਸਾ ਮਤਲਬ ਆਪਾਂ ਪੋਥੀਆਂ ਵੇਖ ਵੇਖ ਕੇ ਰਸ ਪਿੰਨਾ ਗ੍ਰੰਥ ਤਿਆਰ ਕਰਨਾ ਹੈ ਜਾਂ ਕਰੋ, ਉਹ ਕਾਹਦੇ ਵਾਸਤੇ? ਸੁਮਤ ਬਿਲੋਚਨ ਜਿਨ ਕੇ ਨਾਹਿਨ, ਸੁਮਤ ਦਾ ਮਤਲਬ ਹੁੰਦਾ ਸ੍ਰੇਸ਼ਠ ਮਤ, ਸ੍ਰੇਸ਼ਠ ਮਤ ਵੇਖਣ ਵਾਲੇ ਜਿਨ੍ਹਾਂ ਦੇ ਕੋਲ ਨੈਣ ਨਹੀਂ ਹੈਗੇ, ਅਕਲ ਦੇ ਪੱਖ ਤੋਂ, ਮਤ ਦੇ ਪੱਖ ਤੋਂ, ਸਮਝ ਦੇ ਪੱਖ ਤੋਂ, ਐਂ ਕਹਿ ਲਓ ਜਿਹੜੇ ਅੰਨੇ ਨੇ, ਔਰ ਉਹਨਾਂ ਦੇ ਵਾਸਤੇ, ਉਹਨਾਂ ਦੇ ਭਲੇ ਵਾਸਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਸਮ ਦਮ ਸਥਲ ਸੁਬਾਹਨ ਜਾਹਿਨ, ਭਾਵ ਸਮ ਦਮ ਰੂਪਾਦ ਬਲਵਾਨ ਭੋਜਾ, ਜਿਨ੍ਹਾਂ ਦੇ ਪਾਸ ਨਹੀਂ ਹੈਗੀਆਂ। ਭਾਈ ਗੁਰਦਾਸ ਸੁਣਦੇ ਨੇ ਸਾਹਿਬ ਕਹਿੰਦੇ ਹਨ,
ਤਪ ਮਖ ਪਗ ਤੇ ਜੇ ਨਰਹੀਨੇ, ਤਿੰਨ ਹਿਤ ਸੇਤ ਰਚੋ ਹਿਤ ਦੀਨੇ।
ਉਹਨਾਂ ਵਾਸਤੇ ਇੱਕ ਜਿਹੜਾ ਸੀ ਪੁਲ ਦੀ ਰਚਨਾ ਕਰਨੀ ਹੈ, ਉਹਨਾਂ ਦਾ ਜੀਵਨ ਰੂਪੀ ਬੇੜਾ ਪਾਰ ਲਾਉਣ ਵਾਸਤੇ। ਬਹੁਤ ਵੱਡੀ ਸੋਚ ਹੈ, ਬੜੀ ਦੂਰ ਦ੍ਰਿਸ਼ਟੀ ਤੋਂ ਕੰਮ ਲੈ ਰਹੇ ਨੇ ਗੁਰੂ ਸਾਹਿਬ। ਬੜੇ ਧਿਆਨ ਨਾਲ ਸੁਣਿਓ, ਭਾਈ ਗੁਰਦਾਸ ਜੀ ਨੂੰ ਇਸ਼ਾਰੇ ਮਾਤਰ ਕਹਿਣਾ ਕੀਤਾ ਹੈ।
ਸਾਗਰ ਅਗਨ ਸੰਸਾਰ ਅਗਾਹੂ, ਜਿਸ ਪੁਲ ਆਸ਼ਰੈ ਇਹ ਤਰ ਜਾਹੂ।
ਇਹ ਭਵ ਸਾਗਰ ਪਾਰ ਕਰਨਾ ਬੜਾ ਔਖਾ ਹੈ, ਸੰਸਾਰ ਸਮੁੰਦਰ ਪਾਰ ਕਰਨਾ ਬੜਾ ਔਖਾ ਹੈ। ਇਹ ਬਹੁਤ ਧਾਰਮਿਕ ਦੁਨੀਆਂ ਚ ਤੁਸੀਂ ਦੇਖੋਗੇ, ਇਹਨੂੰ ਪਾਰ ਕਰਨ ਦੇ ਕਈ ਢੰਗ ਤਰੀਕੇ, ਕਈ ਵਿਧੀਆਂ, ਕਈ ਨੁਕਤੇ, ਕਈ ਕੁਝ ਐਸਾ ਹੈ, ਔਰ ਬੜੇ ਲੋਕਾਂ ਨੇ ਬੜਾ ਕੁਝ ਕੀਤਾ ਵੀ ਇਹ ਭਵ ਸਾਗਰ ਸੌਖਿਆਂ ਪਾਰ ਹੋ ਜਾਏ, ਸੰਸਾਰ ਸਮੁੰਦਰ ਚੋਂ ਸੌਖਿਆਂ ਜੀਵਨ ਰੂਪੀ ਬੇੜਾ ਪਾਰ ਹੋ ਜਾਏ, ਪਰ ਨਹੀਂ ਸਮਝੇ ਨਹੀਂ ਆਈ। ਔਰ ਬਾਬਾ ਜੀ ਨੇ ਤੇ ਕਿੰਨੇ ਸਾਰੇ ਵਚਨ ਇਸਾਰੀ ਚ ਵੀ ਬਾਣੀ ਚ ਕੀਤੇ ਨੇ। ਸੋ ਇੱਥੇ ਕੀ ਹੈ, ਗੁਰੂ ਸਾਹਿਬ ਕਹਿਣ ਲੱਗੇ ਵੀ ਇਹ ਸਾਗਰ ਅਗਨੀ ਤੇ ਇਹ ਅਗਾਹ ਸਾਗਰ ਜਿਹੜਾ ਹੈ ਸੰਸਾਰ ਹੈ, ਇਹਦੇ ਤੋਂ ਕਿਵੇਂ ਲੋਕ ਪਾਰ ਹੋਣ, ਇਹ ਤੋਂ ਕਿਵੇਂ ਜੀਵਨ ਰੂਪੀ ਬੇੜਾ ਉਹਨਾਂ ਦਾ ਪਾਰ ਹੋਵੇ, ਉਸ ਵਾਸਤੇ ਇੱਕ ਪੁਲ ਜਿਹੜਾ ਸੀ ਉਹ ਤਿਆਰ ਕੀਤਾ ਜਾਏ। ਹੁਣ ਕਿਹੜਾ ਪੁਲ? ਦੇਖੋ ਇਹਦੇ ਭਾਵ ਅਰਥ ਲੈਣੇ ਨੇ, ਕਿਹੜਾ ਸਾਗਰ ਹੈ, ਕਿਹੜਾ ਸਮੁੰਦਰ ਹੈ, ਕਿਹੜਾ ਜੀਵਨ ਰੂਪੀ ਬੇੜਾ ਹੈ ਤੇ ਕਿਹੜਾ ਪੁਲ ਹੈ, ਇਹਦੇ ਅਰਥ ਸਾਰੇ ਤੁਹਾਡੀ ਸਮਝ ਵਿੱਚ ਆਉਣਗੇ। ਬੜੇ ਧਿਆਨ ਨਾਲ, ਭਾਵ ਅਰਥ ਗੁਰੂ ਸਾਹਿਬ ਕਹਿ ਰਹੇ ਨੇ ਵੀ ਜਿੰਨੇ ਵੀ ਜੀਵ ਨੇ ਉਹਨਾਂ ਦਾ ਜੀਵਨ ਰੂਪੀ ਬੇੜਾ ਇਸ ਭਾਵ ਸਾਗਰ ਵਿੱਚ ਉਲਝ ਰਿਹਾ, ਗਰਕ ਹੋ ਰਿਹਾ, ਤੇ ਇਹਨਾਂ ਨੂੰ ਪਾਰ ਕਰਨ ਲਈ ਪੁਲ ਚਾਹੀਦਾ, ਤੇ ਭਾਈ ਗੁਰਦਾਸ ਨੂੰ ਕਹਿੰਦੇ ਉਹਦੀ ਤਿਆਰੀ ਕਰੋ ਜੀ।
ਸੋਚਤ ਲਾਏ ਬਿਨਾਵਨ ਕੀਜੈ, ਨਾਰਿਆ ਸੰਖ ਕੋ ਹਿਤ ਕਰ ਦੀਜੈ।
ਔਰ ਉਹਨੂੰ ਚਿੱਤ ਲਾ ਕੇ ਬਣਾਉਣਾ ਕਰੋ ਜਿਹੜਾ ਅਸੰਖਾਂ ਮਨੁੱਖਾਂ ਦਾ ਪਾਰ ਉਤਾਰਾ ਕਰੇਗਾ। ਪੁਲ ਜਿਹੜਾ ਉਹ ਇੱਕ ਲਈ, ਦੋ ਲਈ, ਪੰਜ ਸੱਤ ਦਸ ਵੀਹ ਪੰਜਾਹ ਬੰਦਿਆਂ ਲਈ ਨਹੀਂ ਹੁੰਦਾ, ਜਿਹੜਾ ਉਦੋਂ ਉੱਪਰੋਂ ਦੀ ਲੰਘ ਜਾਂਦਾ ਪਾਰ ਹੋ ਜਾਂਦਾ, ਜਿਹੜਾ ਉੱਪਰੋਂ ਦੀ ਗੁਜ਼ਰ ਗਿਆ ਪਾਰ ਹੋ ਗਿਆ, ਇਤਰਾਜ਼ ਨਹੀਂ ਕੀਤਾ ਜਾਂਦਾ, ਪੁਲ ਵੱਲੋਂ ਕੋਈ ਇਤਰਾਜ਼ ਨਹੀਂ ਹੈ। ਔਰ ਇਹ ਤੇ ਲੰਘਣ ਵਾਲੇ ਦਾ ਤਹੀਆ ਚਾਹੀਦਾ, ਲੰਘਣ ਵਾਲੇ ਦਾ ਮਨ ਚਾਹੀਦਾ। ਇਸ ਭਾਵ ਕੀ ਹੈ, ਅਸੰਖਾ ਮਨੁੱਖਾਂ ਦਾ ਭਲਾ ਹੋਣਾ, ਅਣਗਿਣਤ ਬੇਸ਼ੁਮਾਰ ਲੋਕਾਂ ਦੇ ਜੀਵਨ ਰੂਪੀ ਬੇੜੇ ਪਾਰ ਹੋਣੇ ਨੇ, ਐਸਾ ਪੁਲ। ਮੈਂ ਫਿਰ ਇਸ਼ਾਰਾ ਕਰਦੇ ਹਾਂ, ਭਾਵ ਆਦਿ ਬੀੜ ਤੋਂ ਭਾਵ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਤੋਂ ਭਾਵ ਹੈ, ਔਰ ਭਾਈ ਗੁਰਦਾਸ ਨੂੰ ਗੁਰੂ ਸਾਹਿਬ ਕੁਝ ਇਸ ਤਰ੍ਹਾਂ ਦੇ ਇਸ਼ਾਰੇ ਕਰ ਰਹੇ ਹਨ।
ਮਹਾਂਪੁਰਖ ਕੋ ਜਗ ਤਨ ਤਾਰਨ, ਅਨਗਣ ਨਰਨ ਸ਼੍ਰੇਯ ਕੇ ਕਾਰਨ।
ਸਤਿਗੁਰੂ ਜੀ ਨੇ ਆਖਿਆ, ਕਹਿਣ ਲੱਗੇ ਵੀ ਜਿਹੜੇ ਮਹਾਂਪੁਰਸ਼ ਹੁੰਦੇ ਨੇ ਉਹ ਜਿਹੜਾ ਜੱਗ ਦੇ ਵਿੱਚ ਜੇ ਆਉਂਦੇ ਨੇ ਉਹ ਪਰਉਪਕਾਰ ਕਰਨ ਆਉਂਦੇ ਨੇ। ਇੱਥੇ ਬਾਣੀ ਦੇ ਵਿੱਚੋਂ ਵੀ ਆਪਾਂ ਪੰਕਤੀਆਂ ਜੇ ਪੜ੍ਹਦੇ ਹਾਂ ਵੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਉਹਨਾਂ ਦਾ ਆਉਣਾ ਜੰਮਣ ਮਰਨ ਦੇ ਗੇੜ ਚ 84 ਲੱਖ ਜੂਨਾਂ ਦੇ ਚੱਕਰ ਚ ਨਹੀਂ ਉਹ ਹੁੰਦੇ, ਉਹ ਹੁੰਦੇ ਮੁਕਤ ਨੇ, ਪਰ ਉਹ ਲੋਕਾਂ ਨੂੰ ਮੁਕਤ ਕਰਨ ਆਉਂਦੇ ਨੇ, ਆਪ ਮੁਕਤ मुक्त करे संसार नानक तिस जन को सदा नमस्कार। ते उस तरह के जेडे जन भगत जन संत जन गुरमुख उन्हां दा जिक्र गरीब नवाज कहिंदे भाई गुरदास नूं कहिंदे ओ जगत विच जे आउंदे ने पारो तारा करन बाकियां दा भला करन और जेडे अग्ञानता जिंदगी अपनी गर कर रहे हुंदे ने और उन्हां नूं इक राह दस के सही दिशा वाले पासे तोरन आउंदे ने। जिवें आपां पढ़दे ना गुरु साहिबान दा आउणा इसे करके होया भूले मार्ग जिन है बताया गुरु ने भुलिया होया नूं रस्ता एक मार्ग दिखाया। सो गुरु साहिब कहिंदे ने कैसा पुल भाव इशारा कीता है भाई गुरदास गल नूं समझदे हन।
संसार समुंदे तार गोबिंदे कर लै बाप बीठला मैं अजान जन तरबे न जानो मुको बांदे बीठला।
भगत नामदेव जी ने शब्द अंदर यही बेनती कीती है भी मेनू ते तरना नहीं आंदा मेरा बेड़ा ते हो गया भारा ते तू तार लै बीठल शब्द महाराष्ट्र दे अंदर मराठी बोली दा शब्द है। ये बीठल दा शब्द इत्थे परमात्मा तो ही है परमेश्वर तो है क्योंकि परमात्मा दे किन्ने ही नाम अमृत बाणी दे विच ने तकरीबन 550 शब्द रब जी दे ने इत्थे नाम दा ते झगड़ा ही नहीं सी गया इत्थे। इस करके जिहड़ा माधव है ठाकुर है कबीर है रहीम है इत्यादक ये जिहड़ा है बीठला शब्द ये उधर परमात्मा दे जिहड़ा सी गुरबाणी च उस रूप च आया जिवें आपां पढ़दे आं इब है बीठल उब है बीठल बीठल बिन संसार नहीं थां थनंतर नामा प्रणवै पूर रहे हो तो सर्व महिसो रहो विचार। इथे जेड़ा है गुरु साहिब सच्चे पातशाह जी ने जेड़ा इशारा कीता भाई साहिब समझे हन।
जाते अब को थान निहारो होए एकाकी सुंदर सारो।
कोई भी काम करना है कोई भी काम उदे लई समा चाहिए स्थान चाहिए ये सारा कुछ उस तरह का अरेजमेंट करना पैंदा। हां सिर्फ स्कीमां कढ़नियां ब्यौंता बनाउणियां ओह जिवें मर्जी करी चलो ओह बंदा कल्ला बैठा कमरे च बहुत कुछ कर सकदा बस ओह ब्यौंता ही हुंदियां ने ओह स्कीमां ही हुंदियां ने पर तुसी जिहड़ी स्कीम बनाई है ब्यौंत बनाई है कोई प्लानिंग कीती है ओहनूं जिहड़ा असीं कोई रूप देणा है ते फिर ओहदे लई तां हथ उठना पैणा है हथ लाउणे पैणे ने कोई कुछ करना पैणा है। ते गुरु साहिब ने जिहड़ा इशारा कीता है और भाई गुरदास समझ गए ने सतगुरु हुक्म की है सतगुरु कहते भाई हुण ऐ करो उठो जे महा जाते अब को थान निहारो जे हुण आपां उह करना उहदे लई पहली गल की है थां चाहीदी है थां लभो कोई वधिया जी थां चूज करो कोई चुणनी करो और याद रखिया जे इह कम बहुत बारीकी दा कम है बहुत ही बारीकी दा कारज है। देखो काम ते सारे चलो अपने अपने औखे सौखे काम होंदे ने पर जिहड़ा सिक फिजिकल काम हुंदा है उच थकावट हो सकदी है जोर लग सकदा है कुछ दिमागी कारज हुंदे ने वो बहुत बरीकी दे कारज हुंदे ने और उत्थे बड़ी एकाग्रता दी एकांत दी लोड़ पैंदी है। इत्थे जिहड़ा सी गुरु साहिब कहिंदे ने भी ऐसी जगह चुनो और जिथे जिहड़ी एकांत होवे सुंदर भी होवे ओह इशारे ने भाई गुरदास जी नूं दस्या जा रहा है।
जे हेरत होए हरख बिसाल हरियावल अवनी तर जल।
देखो गुरु साहिब कहिंदे ऐसी जगह होवे भी उत्थे मन भी लगे प्रसन्नता भी मिले सैकेंड उत्थे हरियाली भी होवे दरख्त भी होण और ये सारा कुछ ध्यान रखिया जाए क्योंकि एक दो दिन का तो काम है नहीं यह जिथे आपां दो चार घंटे बैठना होवे एक दो दिन आपां कहिंदे चल यार टाइम पास करना आपां ते कोई नहीं जिवें हैगा कर लांगे लंघ जूगा टाइम एक दो महीने भी होण तां भी बंदा चलो 5-7 महीने होण तां भी लंघ जांदा है पर इत्थे कई साल लगने ने प्यारियो। और दूसरी गल इत्थे ते मैं पहले ही अर्ज कीती है बड़ा बरीकी दा कारज है किन्ना क बरीकी दा उह आपां अगे गुरु कृपा करन सांझा करांगे गौर नाल सुणियो सतगुरु कह रहे हन।
जल समीप हो सुंदर छाया सगन हरित दल होए समदाया।
पानी दा प्रबंध होवे उत्थे इह मुख लोड़ है हवा होवे ताजी हवा वगे हवा दी कोई घाट ना होवे ते जिहड़ा सी संघने दरख्तां दी छां होवे इहदा ख्याल रखियो जगह कोई चुन लवो इहते इशारा कीता भी कोई जगह ऐसी लवो इह सारियां चीजां उत्थे ਹੋਵਣ ਪਾਣੀ ਦੀ ਘਾਟ ਨਾ ਹੋਵੇ, ਹਵਾ ਤਾਜ਼ੀ ਹੋਵੇ, ਛਾਂ ਹੋਵੇ ਜੀ।
ਸੁਣ ਭਾਈ ਗੁਰਦਾਸ ਅਲਾਭ ਹੈ ਜੋ ਥਲ ਕਿਰਪਾ ਸਿੰਧ ਕੋ ਭਾਵ ਹੈ।
ਭਾਈ ਗੁਰਦਾਸ ਬੜੇ ਗੁਰੂ ਸਾਹਿਬ ਜੀ ਦੇ ਪ੍ਰੇਮੀ ਨੇ, ਹੁਕਮੀ ਨੇ, ਉਹਨਾਂ ਹੱਥ ਜੋੜੇ ਕਹਿੰਦੇ ਸਤਿਗੁਰੂ ਸੱਤ ਵਚਨ, ਪਰ ਅਸਲ ਵਿੱਚ ਜਿਹੜੀ ਜਗ੍ਹਾ ਤੁਹਾਨੂੰ ਚੰਗੀ ਲੱਗੇਗੀ ਉਹੀ ਹੋਵੇਗੀ ਨਾ। ਹੁਣ ਸਾਡੀ ਆਪਣੀ ਮਰਜ਼ੀ ਥੋੜਾ, ਸੋ ਜੋ ਥਲ ਕਿਰਪਾ ਸਿੰਧ ਕੋ ਭਾਵ ਹੈ, ਜਿਹੜੀ ਤੁਹਾਨੂੰ ਭਾਵੇਗੀ, ਤੁਹਾਨੂੰ ਚੰਗੀ ਲੱਗੇਗੀ ਉਹ ਤੇ ਠੀਕ ਹੈ। ਗੁਰੂ ਸਾਹਿਬ ਨੇ ਭਾਵੇਂ ਹੁਕਮ ਕੀਤਾ, ਭਾਈ ਸਾਹਿਬ ਵੀ ਇਹ ਮੰਨਦੇ ਨੇ ਵੀ ਸਤਿਗੁਰੂ ਅਸਲ ਵਿੱਚ ਪਾਸ ਤੇ ਤੁਸੀਂ ਕਰਨੀ ਹੈ ਜਗ੍ਹਾ, ਚਲੋ ਜਾਣੀ ਕਿ ਉਹਨਾਂ ਨੇ ਮੋੜ ਕੇ ਕਹਿਆ ਹੈ।
ਸੋ ਆਛੋ ਹੋਏ ਬੈਠਣ ਜੋਗ, ਜਹਾਂ ਨਾ ਪਹੁੰਚ ਸਕੇ ਸਭ ਲੋਗ।
ਔਰ ਉੱਥੇ ਐਸੀ ਜਗ੍ਹਾ ਜਿੱਥੇ ਕੋਈ ਆਮ ਲੋਕ ਨਾ ਪਹੁੰਚਣ, ਇੱਕ ਗੱਲ ਦਾ ਧਿਆਨ ਰੱਖਿਆ ਜੇ, ਗੁਰੂ ਸਾਹਿਬ ਜਿੱਥੇ ਜਾ ਕੇ ਬੈਠਦੇ ਸਨ, ਜਦੋਂ ਪਬਲਿਕ ਨੂੰ, ਲੋਕਾਂ ਨੂੰ, ਲੋਕਾਈ ਨੂੰ ਪਤਾ ਲੱਗਦਾ ਸੀ, ਲੋਕ ਬਹੀਰਾਂ ਕੱਤ ਕੇ ਆਉਂਦੇ ਸਨ, ਬੜਾ ਵੱਡਾ ਰਸ਼ ਹੁੰਦਾ ਸੀ, ਬੜੀ ਬੜੀ ਭੀੜ, ਬੜਾ ਇਕੱਠ, ਸੰਗਤਾਂ ਦੀ ਆਮਦ ਹੁੰਦੀ ਸੀ, ਔਰ ਜਿਵੇਂ ਫੁੱਲਾਂ ਵੱਲ ਭੌਰੇ ਆਉਂਦੇ ਨੇ ਨਾ ਉੱਡ ਕੇ, ਏਦਾਂ ਹੀ ਗੁਰੂ ਸਾਹਿਬ ਜਿੱਥੇ ਬੈਠਦੇ ਸਨ ਸਿੱਖ ਰੂਪੀ ਭੌੜੇ ਆ ਜਾਂਦੇ ਸਨ ਉੱਥੇ ਬਹੁਤ ਵੱਡੀ ਗਿਣਤੀ ਦੇ ਅੰਦਰ। ਪਰ ਗੁਰੂ ਸਾਹਿਬ ਨੇ ਕਦੇ ਕਿਸੇ ਨੂੰ ਮਨਾ ਨਹੀਂ ਕੀਤਾ ਵੀ ਸਾਡੇ ਪਾਸ ਨਾ ਕੋਈ ਆਏ, ਕਦੇ ਰੋਕਿਆ ਨਹੀਂ, ਕਦੇ ਕੋਈ ਇਹੋ ਜਿਹੀ ਗੱਲ ਨਹੀਂ ਤੁਸੀਂ ਸੁਣੋਗੇ। ਪਰ ਇੱਥੇ ਦੇਖੋ ਹੁਣ ਕਹਿੰਦੇ ਇਹੋ ਜਿਹਾ ਸਥਾਨ ਹੋਵੇ ਜਿੱਥੇ ਆਮ ਲੋਕ ਜਿਹੜੇ ਨੇ, ਜਹਾਂ ਨਾ ਪਹੁੰਚ ਸਕੇ ਸਭ ਲੋਕ, ਆਮ ਨਹੀਂ ਮਤਲਬ ਕੋਈ ਲੋਕ ਪਹੁੰਚ ਨਾ ਸਕਣ। ਕੀ ਗੱਲ, ਲੋਕਾਂ ਦੇ ਆਉਣ ਨਾਲ ਕੀ ਹੋ ਜਾਏਗਾ ਸਵਾਲ ਹੈ। ਕਿਉਂ ਗੁਰੂ ਸਾਹਿਬ ਇਕੱਲੇ, ਇਹਦਾ ਬੜਾ ਵੱਡਾ ਕਾਰਨ ਹੈ, ਤੁਸੀਂ ਹੁਣੇ ਹੀ ਸਰਵਣ ਕਰੋਗੇ। ਭਾਈ ਸਾਹਿਬ ਨੇ ਲਿਖਿਆ ਹੈ,
ਸੁਣ ਸ੍ਰੀ ਅਰਜਨ ਵਾਪਹਿ ਚਲੇ ਖੋਜਣ ਥਾਨ ਬੈਠ ਬੇ ਭਲੇ।
ਚਲੋ ਭਾਈ ਗੁਰਦਾਸ ਨੂੰ ਨਾਲ ਲੈ ਕੇ ਸਮਰੱਥ ਸਤਿਗੁਰੂ ਪਾਤਸ਼ਾਹ ਜੀ ਆਪ ਚੱਲੇ ਨੇ ਜਗ੍ਹਾ ਲੱਭਣ ਵਾਸਤੇ, ਜਗ੍ਹਾ ਨੂੰ ਚੂਜ ਕਰਨਾ, ਚੁਣਨਾ ਹੈਗਾ। ਉਹ ਸਾਰੀਆਂ ਜਿਹੜੀਆਂ ਉੱਪਰ ਜ਼ਿਕਰ ਕੀਤਾ, ਪਾਣੀ ਦਾ, ਹਵਾ ਦਾ, ਛਾਂ ਦਾ, ਇਕਾਂਤ ਵੀ ਹੋਵੇ, ਇਹ ਸਾਰੀਆਂ ਚੀਜ਼ਾਂ ਵੇਖਣ ਲਈ ਭਾਈ ਗੁਰਦਾਸ ਕਹਿਣ ਲੱਗੇ, ਸਤਿਗੁਰੂ ਮਤਲਬ ਤੁਸੀਂ ਸਾਡੇ ਨਾਲ ਚੱਲੋ, ਅਸੀਂ ਇਕੱਲੇ ਕਿੱਦਾਂ ਚੁਣਾਂਗੇ। ਔਰ ਸਤਿਗੁਰੂ ਜੀ ਉੱਠ ਕੇ ਉਹਨਾਂ ਦੇ ਨਾਲ ਤੁਰੇ ਹਨ।
ਸੰਗ ਚਲੇ ਬੁੱਢਾ ਗੁਰਦਾਸ ਕੇਤਕ ਸਿੱਖ ਜੋ ਗਿਆਨ ਨਿਵਾਸ।
ਗਿਆਨ ਨਿਵਾਸ ਉਹ ਸਿੱਖ ਜਿਨ੍ਹਾਂ ਦੇ ਕੋਲੇ ਗਿਆਨ ਸੀ, ਸਮਝਦਾਰ ਸੀ, ਸਿਆਣੇ ਸੀ, ਸੂਝਵਾਨ ਸੀ, ਕਿ ਭਾਈ ਗੁਰਦਾਸ ਜੀ ਦਾ ਨਾਲ ਜਾਣਾ ਹੋਇਆ, ਬਾਬਾ ਬੁੱਢਾ ਜੀ ਨਾਲ ਗਏ ਨੇ। ਸਤਿਗੁਰੂ ਜੀ ਦੇ ਨਾਲ ਦੋ ਸਿੱਖਾਂ ਦਾ ਖਾਸ ਨਾਮ ਹੈ, ਇਸ ਤੋਂ ਇਲਾਵਾ ਹੋਰ ਸਿਆਣੇ, ਸਮਝਦਾਰ, ਸੂਝਵਾਨ, ਚੰਗੀ ਸਲਾਹ ਦੇਣ ਵਾਲੇ ਵੀ ਨਾਲ ਤੁਰੇ ਹਨ।
ਕਲੇ ਸੁਧਾਸਰ ਤੇ ਦੇਸ਼ ਪ੍ਰਾਚੀ ਮਾਤਿਓ ਪਕਾਰ ਵਿਖੇ ਜਿਨ ਰਾਚੀ।
ਅੰਮ੍ਰਿਤ ਸਰੋਵਰ ਦੇ ਪੂਰਬ ਵਾਲੇ ਪਾਸੇ ਨੂੰ ਗੁਰੂ ਸਾਹਿਬ ਤੁਰ ਪਏ ਨੇ। ਹੁਣ ਜਿਹੜਾ ਤੁਸੀਂ ਆਪਣੀ ਸੁਰਤੀ ਬਿਰਤੀ ਉੱਥੇ ਲੈ ਕੇ ਜਾਓਗੇ, ਹੁਣ ਤੇ ਬੜਾ ਰਸ਼ ਹੈ, ਬੜਾ ਭੀੜ ਹੈ, ਬੜਾ ਉੱਥੇ ਤੇ ਹੁਣ ਉਹ ਸਾਰਾ ਅੱਖਾਂ ਦੇ ਸਾਹਮਣੇ ਲਿਆਉਣਾ ਵੀ ਮੁਸ਼ਕਲ ਹੈ, ਪਰ ਉਦੋਂ ਸਾਰਾ ਓਪਨ ਖਾਲੀ ਹੁੰਦਾ ਸੀ, ਭਾਵ ਜਿੱਦਾਂ ਦਾ ਏਰੀਆ ਸੀਗਾ। ਹੁਣ ਗੁਰੂ ਸਾਹਿਬ ਅੰਮ੍ਰਿਤ ਸਰੋਵਰ ਦੇ ਪੂਰਬ ਵਾਲੇ ਪਾਸੇ ਨੂੰ ਹੋ ਤੁਰੇ ਨੇ, ਨਾਲ ਉਹਨਾਂ ਦੇ ਗੁਰੂ ਕੇ ਪਿਆਰੇ ਸਿੱਖ ਹੈਗੇ ਹਨ।
ਇਤ ਉਤ ਫਿਰ ਕਰ ਸਥਲ ਨਿਹਾਰੇ ਜਹਿ ਤਰ ਸੰਗਣੇ ਤਹਾਂ ਪਧਾਰੇ।
ਔਰ ਗੁਰੂ ਸਾਹਿਬ ਨੇ ਕਈ ਥਾਵਾਂ ਦੇਖੀਆਂ ਔਰ ਕਈ ਤਰ੍ਹਾਂ ਦੀਆਂ ਥਾਵਾਂ ਨੂੰ ਵੇਖ ਕੇ, ਜਿੱਥੇ ਕਾਫੀ ਸੰਘਣੇ ਦਰਖਤ ਸੀਗੇ, ਕਾਫੀ ਜਿਹੜਾ ਸੀ ਗਿਣਤੀ ਸੀਗੀ ਦਰਖਤਾਂ ਦੀ, ਛਾਂਦਾਰ ਦਰਖਤ ਉੱਥੇ ਪਹੁੰਚੇ ਹਨ।
ਕੇਤਕ ਕਾਲ ਬਿਜਰਤ ਚਿਤ ਔਰ ਨਹਿ ਪਾਈ ਬੈਠ ਬਕੀ ਠੌਰ।
ਕੁਝ ਸਮਾਂ ਜਿਹੜਾ ਸੀ ਉੱਧਰ ਵਿਚਰਦੇ ਰਹੇ ਨੇ, ਦੇਖਦੇ ਰਹੇ ਨੇ ਵੀ ਆਹ ਠੀਕ ਹੈ, ਉਹ ਠੀਕ ਹੈ, ਉੱਥੇ ਸੱਜੇ ਖੱਬੇ ਆਲੇ ਦੁਆਲੇ ਵੇਖਿਆ ਹੈਗਾ, ਨਹਿ ਪਾਈ ਬੈਠ ਕੀ ਠੌਰਾ, ਪਰ ਹਾਲੇ ਕੋਈ ਜਗ੍ਹਾ ਉਹਨਾਂ ਨੂੰ ਪਸੰਦ ਨਾ ਆਈ, ਇਉਂ ਕਹਿ ਲਓ ਹਾਲੇ ਉਹਨਾਂ ਨੂੰ ਕੋਈ ਜਗ੍ਹਾ ਜਿਹੜੀ ਹੈ ਜਚੀ ਨਹੀਂ ਹੈਗੀ। ਇੱਕ ਫਿਰ ਮੈਂ ਇੱਥੇ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਤਾਂ ਰੋਹਾਂ 'ਚ ਵੀ ਬੈਠੇ, ਕਲਰਾਂ 'ਚ ਬੈਠੇ, ਉਜਾੜਾਂ 'ਚ ਬੈਠੇ, ਕਿੰਨੀ ਕੈਸੀਆਂ ਕੈਸੀਆਂ ਥਾਵਾਂ 'ਤੇ। ਅਸਲ ਵਿੱਚ ਮਸਲਾ ਬੈਠਣ ਦਾ ਨਹੀਂ ਹੈ, ਇੱਥੇ ਕੋਈ ਖਾਸ ਕਾਰਜ ਹੋਣਾ, ਮੈਂ ਵਾਰ ਵਾਰ ਤੁਹਾਡਾ ਧਿਆਨ ਉੱਧਰ ਲਿਆ ਰਿਹਾ, ਬਹੁਤ ਹੀ ਵੱਡਾ ਕਾਰਜ ਹੋਣਾ, ਬਹੁਤ ਮਹਾਨ ਕਾਰਜ ਹੋਣਾ, ਬੜਾ ਬਾਰੀਕੀ ਦਾ ਕਾਰਜ ਹੋਣਾ, ਇਸ ਕਰਕੇ ਛੇਤੀ ਨਾਲ ਗੁਰੂ ਸਾਹਿਬ ਨੂੰ ਕੋਈ ਜਗ੍ਹਾ ਪਸੰਦ ਨਹੀਂ ਆਈ। ਉਂਝ ਆ ਬੈਠਣਾ ਹੋਵੇ, ਸਤਿਗੁਰਾਂ ਨੇ ਕਦੇ ਨਹੀਂ ਦੇਖਿਆ ਜਿੱਥੇ ਸਮਾਂ ਲੱਗਿਆ ਬੈਠੇ ਨੇ, ਪਰ ਇੱਥੇ ਖਾ ਜਗ੍ਹਾ ਨੂੰ ਦੇਖਿਆ ਜਾ ਰਿਹਾ ਹੈ।
ਚੱਲ ਦਲ ਖਰੇ ਹਰੇ ਦਿਖ ਦੂਰੇ ਗਮਨ ਤਾਂ ਪਹੁੰਚੇ ਸ੍ਰੀ ਗੁਰਪੁਰੇ।
ਕਹਿੰਦੇ ਨੇ ਇਸ ਤਰ੍ਹਾਂ ਦੇਖਦੇ ਕੁਝ ਦੂਰ ਪਿੱਪਲ ਦੇ ਚੱਲ ਦਲ ਦਾ ਅਰਥ ਹੁੰਦਾ, ਪਿੱਪਲ ਦੇ ਦਰਖਤ ਖੜੇ ਦਿਖੇ ਨੇ, ਔਰ ਗੁਰੂ ਸਾਹਿਬ ਜੀ ਫਿਰਦੇ ਫਰਾਉਂਦੇ ਘੁੰਮਦੇ ਘੁਮਾਉਂਦੇ ਨਾਲ ਲੈ ਕੇ ਸਿੱਖ ਸੇਵਕਾਂ ਨੂੰ ਉੱਥੇ ਪਹੁੰਚੇ ਹਨ।
ਕਬਿਤ ਬਦਰੀ ਅਨੇਕ ਖਰੀ ਹਰੀ ਹਰੀ ਸ਼ੋਭ ਖਰੀ।
ਬਦਰੀ ਦਾ ਅਰਥ ਹੁੰਦਾ ਬੇਰੀਆਂ, ਜਿੱਥੇ ਬੇਰੀਆਂ ਖੜੀਆਂ ਨੇ ਇੱਕ ਥਾਂ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਬੇਰੀਆਂ ਨੇ, ਹਰੀਆਂ ਹਰੀਆਂ ਨੇ, ਬਹੁਤ ਹੀ ਸੋਹਣੀਆਂ ਲੱਗਦੀਆਂ ਨੇ। ਵੈਸੇ ਬੇਰੀ ਦੀ ਕੋਈ ਖਾਸ ਛਾਂ ਨਹੀਂ ਹੁੰਦੀ, ਬੇਰੀ ਦੇ ਕੋਈ ਖਾਸ ਪੱਤੇ ਨਹੀਂ ਹੁੰਦੇ, ਪਰ ਫਿਰ ਵੀ ਜਦੋਂ ਉਹ ਵੱਡੀ ਗਿਣਤੀ ਚ ਖੜੀਆਂ ਨੇ, ਝੁੰਡ ਜਿਹਾ ਬਣਿਆ ਹੋਇਆ ਹੈ।
ਕਾਮ ਕੀ ਤਪਤ ਹਰੀ ਹੇਰੀ ਏਕ ਢਾਲ ਕੀ।
ਔਰ ਉੱਥੇ ਜਿਹੜਾ ਗਰਮੀ ਦੀ ਤਪਸ਼ ਨੂੰ ਦੂਰ ਕਰ ਰਹੀਆਂ ਨੇ, ਭਾਵੇਂ ਉਹ ਕੱਲੀ ਤੇ ਉਜਨੀ ਵੱਡੀ ਗਿਣਤੀ ਵਿੱਚ ਹੋਣ ਕਰਕੇ ਜਿਹੜਾ ਸੀ ਕਾਫੀ ਸਾਰੀ ਉੱਥੇ ਗਰਮੀ ਤੋਂ ਰਾਹਤ ਮਿਲਦੀ ਹੈ, ਗਰਮੀ ਦੀ ਤਪਸ਼ ਤੋਂ ਛੁਟਕਾਰਾ ਮਿਲਦਾ ਹੈ।
ਜੰਡ ਹੈ ਅਖੰਡ ਗਨ ਠਾਂਡੀ ਹੈ ਕਰੀਰ ਪੀਰ।
ਉੱਥੇ ਕਾਫੀ ਸਾਰੇ ਜੰਡ ਵੀ ਖੜੇ ਨੇ, ਜੰਡਾਂ ਦਾ ਝੁੰਡ ਖੜਾ ਹੈ, ਕਰੀਰ ਇਤਿਆਦਿਕ ਬ੍ਰਿਸ਼ ਖੜੇ ਨੇ ਉੱਥੇ। ਇਹ ਹੁਣ ਤਾਂ ਸ਼ਾਇਦ ਕਿਤੇ ਦੇਖਣ ਨੂੰ ਨਾ ਮਿਲਣ, ਕਿਤੇ ਇਤਿਹਾਸਿਕ ਮਹੱਤਤਾ ਵਾਲੇ ਕੁਝ ਇਸ ਤਰ੍ਹਾਂ ਦੇ ਜਿਹੜੇ ਸਥਾਨ ਨੇ ਜਾਂ ਦਰਖਤ ਨੇ ਉਹ ਸਾਂਭੇ ਹੋਏ ਨੇ। ਉਂਝ ਪੰਜਾਬ ਦੇ ਵਿੱਚ ਹੁਣ ਕੋਈ ਐਸੀ ਜਗ੍ਹਾ ਨੀ ਜਿੱਥੇ ਜੰਡ ਕਰੀਰ ਤੁਹਾਨੂੰ ਮਿਲਣ। ਹਾਂ, ਕੁਝ ਐਸੇ ਦਰਖਤ ਨੇ ਜਿਹਨਾਂ ਦਾ ਨਾ ਗੁਰੂ ਸਾਹਿਬ ਜੀ ਦਾ ਅਟੁੱਟ ਰਿਸ਼ਤਾ ਹੈ, ਜਿਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ। ਚਲੋ ਮੈਂ ਬੇਨਤੀ ਕਰਾਂ ਵੀ ਉੱਥੇ ਗੁਰਦੁਆਰਾ ਜੰਡ ਸਾਹਿਬ ਬਣਿਆ ਹੋਇਆ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖ ਸਿਪਾਹੀਆਂ ਨੂੰ ਤਨਖਾਹਾਂ ਦੇ ਕੇ ਨਵਾਜਿਆ ਸੀ, ਗੁਪਤ ਖਜ਼ਾਨਾ ਕੱਢ ਕੇ। ਹਾਲੇ ਤੱਕ ਵੀ ਗੁਰਦੁਆਰਾ ਜੰਡ ਸਾਹਿਬ ਹੈ। ਔਰ ਉਹ ਉੱਥੇ ਜਿਹੜਾ ਸੀ ਜੰਡ ਦੇ ਦਰਖਤ ਨੇ, ਕਰੀਰ ਦੇ ਦਰਖਤ ਵੀ ਹੈਗੇ ਨੇ। ਜਿਨ ਜਦੋਂ ਸਤਿਗੁਰੂ ਦਮਦਮਾ ਸਾਹਿਬ ਆਏ ਸਨ ਉੱਥੇ, ਉਹਨਾਂ ਨੇ ਜਿਹੜੇ ਦਰਖਤ ਨਾਲ ਘੋੜਾ ਬੰਨਿਆ ਸੀ ਉਹ ਕਰੀਰਾਂ ਦੇ ਹਾਲੇ ਵੀ ਦਰਖਤ ਉਸੇ ਤਰ੍ਹਾਂ ਜਿਹੜਾ ਸੀ ਸਤਿਕਾਰ ਵਜੋਂ ਸਾਂਭੇ ਹੋਏ ਨੇ। ਸੋ ਕਹਿਣ ਦਾ ਭਾਵ, ਇੱਥੇ ਜੰਡ ਨੇ ਜੇ ਉਸ ਤਰ੍ਹਾਂ ਦੇ ਜਦੋਂ ਸਮੇਂ ਸੀਗੇ, ਪਿੱਪਲ ਖੜੇ ਨੇ, ਬੇਰੀਆਂ ਹੈਗੀਆਂ ਜੀ।
ਚੱਲ ਦਲ ਚਲਾ ਚੱਲ ਦਲ ਕਲ ਜਾਣ ਕੇ।
ਔਰ ਇੱਥੇ ਬਹੁਤ ਸੋਹਣੇ ਜਿਹੜੇ ਸ਼ਾਨਦਾਰ ਦਰਖਤ ਨੇ ਜਿਨ੍ਹਾਂ ਦਾ ਵੀ ਜ਼ਿਕਰ ਕੀਤਾ ਹੈ।
ਸੁੰਦਰ ਸੁਖਦ ਛਾਏ ਮੁਦਤ ਕਰਤ ਮਨ।
ਸੁੰਦਰ ਛਾਂ ਹੈ ਇੱਥੇ, ਠੰਡੀ ਠੰਡੀ ਹਵਾ ਚੱਲਦੀ ਹੈ, ਜਾਣੀ ਮਨ ਨੂੰ ਸੋਹਣਾ ਲੱਗਦਾ ਹੈ।
ਚਾਰੋਂ ਓਰ ਦੇਖੇ ਹਰਿਆਈ ਥੋੜੇ ਕਾਲ ਕੀ।
ਸਾਰੇ ਪਾਸੇ ਹਰਿਆਲੀ ਦਿਸ ਰਹੀ ਹੈ, ਹਰਿਆਲੀ ਨਜ਼ਰ ਆ ਰਹੀ ਹੈ।
ਧਰਾ ਜਲ ਨਾਲ ਕੀ ਬਿਟਪ ਜੋਤ ਡਾਲ ਕੀ।
ਦੇਖੋ, ਪਾਣੀ ਦਾ ਜ਼ਿਕਰ ਹੋਇਆ ਸੀ, ਮੈਂ ਹੁਣੇ ਬੇਨਤੀ ਕੀਤੀ ਹੈ। ਕਹਿੰਦੇ ਨੇ ਇੱਥੇ ਧਰਾ ਜਲ ਨਾਲ ਕੀ, ਇੱਥੇ ਧਰਤੀ ਦੇ ਨਾਲ ਹੀ ਜਲ ਹੈ ਇੱਥੇ। ਤੇ ਕਹਿੰਦੇ ਨੇ ਉਹ ਜਿਹੜਾ ਗੁਰੂ ਸਾਹਿਬ ਨੇ ਆਖਿਆ ਸੀ ਭਾਈ ਸਾਹਿਬ ਜੀ ਹੋਰਾਂ ਨੂੰ ਵੀ ਇਹ ਚੀਜ਼ ਦਾ ਖਿਆਲ ਰੱਖਿਆ ਜਾਂ ਇੱਥੇ ਇਹ ਚੀਜ਼ਾਂ ਮਿਲੀਆਂ ਹਨ।
ਪਸੰਦ ਮੈਂ ਕਿਰਪਾਲ ਕੀ ਪਰਮੁਦਤ ਵਿਸਾਲ ਕੀ।
ਔਰ ਇੱਥੇ ਜਿਹੜਾ ਸੀ ਦਰਖਤਾਂ ਦੀਆਂ ਟਾਹਣੀਆਂ ਛੂੰਦੀਆਂ ਨੇ, ਮਤਲਬ ਇੰਨੇ ਦਰਖਤ ਵੱਡੇ ਨੇ ਜਾਂ ਪੁਰਾਣੇ ਨੇ, ਜਿਹੜੇ ਪੁਰਾਣੇ ਦਰਖਤ ਹੁੰਦੇ ਨੇ ਉਹਨਾਂ ਦੀਆਂ ਟਾਹਣੀਆਂ ਆਪਣੇ ਆਪ ਝੁਕ ਜਾਂਦੀਆਂ ਨੇ, ਲੰਮੀਆਂ ਹੋ ਕੇ ਸਾਖਾਵਾਂ ਟਾਹਣੀਆਂ, ਉਹ ਕਈ ਵਾਰੀ ਜ਼ਮੀਨ ਤੇ ਵਿਛ ਵੀ ਜਾਂਦੀਆਂ ਨੇ। ਔਰ ਇੱਥੇ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਭਾਈ ਸਾਹਿਬ ਲਿਖਦੇ ਨੇ, ਕਹਿਣ ਲੱਗੇ ਮੁਦਤ ਵਿਸਾਲ ਕੀ, ਗੁਰੂ ਸਾਹਿਬ ਨੇ ਜਗ੍ਹਾ ਨੂੰ ਇੱਕ ਤਰ੍ਹਾਂ ਦਾ ਪਸੰਦ ਕੀਤਾ, ਜਾਣੀ ਉਹਨਾਂ ਨੂੰ ਅੱਛੀ ਲੱਗੀ ਹੈ, ਚੰਗੀ ਲੱਗੀ ਹੈ।
ਸਵਈਆ ਸ੍ਰੀ ਗੁਰਦੇਹ ਕਯੋ ਗੁਰਦਾਸ ਕੋ ਪੰਚ ਬਟੀ ਸਮ ਥਾਨ ਨਿਹਾਰ।
ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਸਥਾਨ ਵੇਖ ਕੇ, ਇਹ ਜਗ੍ਹਾ ਵੇਖ ਕੇ ਨਾ ਫਿਰ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਨੂੰ ਖਾਸ ਵਚਨ ਕੀਤੇ ਨੇ। ਕਹਿਣ ਲੱਗੇ ਪੰਚਵਟੀ ਸਮ ਥਾਨ ਨਿਹਾਰਾ, ਇਹ ਜਿਹੜਾ ਸਥਾਨ ਹੈ ਇਹ ਪੰਚਵਟੀ ਦੇ ਵਾਂਗ ਹੈ। ਪੰਚਵਟੀ ਇੱਕ ਸਥਾਨ ਹੈ ਨਾਸਿਕ ਦੇ ਵਿੱਚ, ਔਰ ਇੱਥੇ ਜਿਹੜਾ ਸੀ ਕਾਫੀ ਹਿੰਦੂ ਇਤਿਹਾਸ ਦੇ ਨਾਲ ਉਹਨਾਂ ਮਹੱਤਵ ਵਾਲਾ ਹੈ। ਨਾਸਿਕ ਦੇ ਵਿੱਚ ਇਹ ਸਥਾਨ ਹੈ, ਮੈਂ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਗੁਰਪੇ ਦੇ ਵੇਲੇ ਦੋ ਵਾਰ ਅਸਥਾਨ ਤੇ ਜਿਹੜੇ ਕਥਾ ਦੀ ਸੇਵਾ ਗਿਆ, ਔਰ ਬੜਾ ਰਮਣੀਕ ਸਥਾਨ ਹੈ, ਬੜਾ ਹੀ ਸੁੰਦਰ ਸਥਾਨ, ਬਹੁਤ ਹੀ ਪਿਆਰਾ, ਜਾਣੀ ਉਸ ਸਥਾਨ ਦੇ ਨਾਲ ਗੁਰੂ ਸਾਹਿਬ ਨੇ ਕੁਝ ਇਸ ਤਰ੍ਹਾਂ ਦੀ ਗੱਲ ਕੀਤੀ ਵੀ ਤੇ ਏਡਾ ਪਿਆਰਾ ਹੈ, ਬਹੁਤ ਹੀ ਰਮਣੀਕ ਹੈਗਾ ਹੈ।
ਵੀ ਚਿਤਰਾਇਕ ਸਾਰ ਜਹਾਂ ਤਹਿ ਬੈਠਣ ਚਾਹਤ ਚਿਤ ਹਮਾਰ।
ਗੁਰੂ ਸਾਹਿਬ ਕਹਿੰਦੇ ਨੇ ਜਗ੍ਹਾ ਪਸੰਦ ਕਰ ਲਈ, ਕਹਿੰਦੇ ਠੀਕ ਹੈ ਇੱਥੇ ਆਪਾਂ ਬੈਠਾਂਗੇ, ਇੱਥੇ ਪ੍ਰਬੰਧ ਕੀਤਾ ਜਾਵੇ।
ਤੰਬੂ ਕਨਾ ਤੇ ਹਾਂ ਲਗਵਾਵੋ ਭਾਖ ਮੰਗਾਵੋ ਦਾਸ ਹਕਾਰ।
ਸਤਿਗੁਰੂ ਕਹਿੰਦੇ ਇੱਥੇ ਤੰਬੂ ਲਗਵਾਏ ਜਾਣ, ਕਨਾਤਾਂ ਲਾ ਲਈਆਂ ਜਾਣੋ, ਸਾਰਾ ਅਰੇਂਜਮੈਂਟ, ਕਿਉਂਕਿ ਜਿਹੜਾ ਕਾਰਜ ਕਰਨਾ ਉਹਦੇ ਲਈ ਜਗ੍ਹਾ ਪਹਿਲੇ ਨੰਬਰ ਤੇ ਪਸੰਦ ਆ ਗਈ ਹੈ। ਜਿਹੜਾ ਕੁਝ ਗੁਰੂ ਸਾਹਿਬ ਚਾਹੁੰਦੇ ਸਨ ਉਹ ਇੱਥੇ ਜਿਹੜਾ ਸੀ ਉਹ ਮਿਲਿਆ ਹੈਗਾ। ਹੁਣ ਉਹ ਜਗ੍ਹਾ ਦੇ ਉੱਪਰ ਅਗਲਾ ਜਿਹੜਾ ਸੀ ਪ੍ਰਬੰਧ ਕਰਨਾ, ਕਹਿੰਦੇ ਨੇ ਗੁਰੂ ਸਾਹਿਬ ਨੇ ਆਖਿਆ ਵੀ ਤੰਬੂ ਕਨਾਤਾਂ ਸਾਰੀਆਂ ਇੱਥੇ ਲਾਓ, ਸੇਵਕਾਂ ਨੂੰ ਮੰਗਾ ਲਓ, ਢਾਖ ਮੰਗਾ ਬਹੁਤ ਦਾਸ ਸਹਿਕਾਰਾ, ਕਿਉਂਕਿ ਕਮਾਂਡ ਭਾਈ ਸਾਹਿਬ ਗੁਰਦਾਸ ਜੀ ਨੂੰ ਦਿੱਤੀ ਹੈ। ਕੋਈ ਵੀ ਕੰਮ ਹੈ ਕਿਸੇ ਨੇ ਤਾਂ ਕਮਾਂਡ ਸੰਭਾਲਣੀ ਹੁੰਦੀ ਹੈ, ਕਿਸੇ ਤਾਂ ਜਿੰਮੇ ਕੋਈ ਬੰਦਾ ਜ਼ਿੰਮੇਵਾਰ ਨਾ ਹੋਵੇ ਤੇ ਕੰਮ ਹੁੰਦਾ ਹੀ ਨਹੀਂ ਹੈ। ਤੇ ਏਡਾ ਵੱਡਾ ਕਾਰਜ ਕਰਨਾ ਤੇ ਵੱਡੇ ਸਿਆਣੇ ਬੰਦੇ ਦੀ ਜ਼ਿੰਮੇਵਾਰੀ ਲਾਈ ਜਾਣੀ ਹੈ। ਭਾਈ ਗੁਰਦਾਸ ਬਹੁਤ ਸਿਆਣੇ ਨੇ, ਆਲਮ ਫਾਜ਼ਲ ਨੇ, ਵਿਦਵਾਨ ਨੇ, ਹਰ ਚੀਜ਼ ਦਾ ਖਿਆਲ ਰੱਖਣ ਵਾਲੇ ਨੇ। ਗੁਰੂ ਸਾਹਿਬ ਜੀ ਨੇ ਪ੍ਰੋਪਰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ, ਬੰਦੇ ਮੰਗਾ ਲਓ, ਦਾਸ ਮੰਗਾ ਲਓ, ਮੰਗਵਾ ਲਓ ਦਾਸ ਸਰਕਾਰ, ਉਹਨਾਂ ਨੂੰ ਬੁਲਾ ਕੇ ਇੱਥੇ ਸਾਰਾ ਉਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਜੀ।
ਹੈ ਸੁਖਵੰਤ ਅਕੰਤ ਮਹਾਂ ਚਹੂੰ ਔਰ ਖਰੇ ਪਰ ਚਾਰ ਹਜ਼ਾਰ।
ਸਤਿਗੁਰੂ ਕਹਿੰਦੇ ਜਗ੍ਹਾ ਬੜੀ ਰਮਣੀਕ ਹੈਗੀ ਹੈ, ਹਜ਼ਾਰਾਂ ਹੀ ਦਰਖਤ ਖੜੇ ਨੇ, ਹੈ ਵੀ ਇਕਾਂਤ ਹੈ, ਪਾਣੀ ਦਾ ਵੀ ਪ੍ਰਬੰਧ ਨੇੜੇ ਹੈਗਾ।
ਜਿਉਂ ਸੁਣ ਕੇ ਗੁਰਦਾਸ ਭਨਿਓ ਸੋਈ ਥਾਨ ਭਲੋ ਜਹਾਂ ਆਪ ਕੋ ਭਾਵ।
ਆਹੀ ਗੱਲ ਤੇ ਆਪਾਂ ਪਹਿਲਾਂ ਸਾਂਝੀ ਕੀਤੀ ਹੈ, ਜਦੋਂ ਗੁਰੂ ਸਾਹਿਬ ਨੇ ਆਖਿਆ ਸੀ ਭਾਈ ਸਾਹਿਬ ਜੀ ਹੋਰਾਂ ਨੂੰ ਵੀ ਜਗ੍ਹਾ ਚੁਣੋ, ਚੂਜ਼ ਕਰੋ, ਤੇ ਭਾਈ ਸਾਹਿਬ ਜੀ ਹੋਰ ਨੱਥ ਜੋੜ ਕੇ ਆਖਿਆ ਸਤਿਗੁਰੂ ਹੁਣ ਮਰਜ਼ੀ ਤੇ ਤੁਹਾਡੀ ਹੈ, ਤੁਸਾਂ ਨੇ ਦੇਖਣਾ ਹੈ, ਤੁਸਾਂ ਨੇ ਜਗ੍ਹਾ ਪਾਸ ਕਰਨੀ ਹੈ, ਤੇ ਸਾਡਾ ਕੀ ਹੈ, ਤੇ ਸਤਿਗੁਰੂ ਨਾਲ ਚੱਲੇ ਸਨ। ਹੁਣ ਜਗ੍ਹਾ ਜਿਹੜੀ ਪਾਸ ਹੋ ਗਈ, ਸਤਿਗੁਰਾਂ ਨੇ ਹੁਕਮ ਕਰਤਾ ਵੀ ਇੱਥੇ ਪ੍ਰਬੰਧ ਕਰੋ। ਭਾਈ ਗੁਰਦਾਸ ਜਿਉਂ ਸੁਣ ਕੇ ਗੁਰਦਾਸ ਭਨਿਓ ਹੱਥ ਜੋੜ ਕੇ ਆਖਿਆ, ਕਹਿੰਦੇ ਸੋਈ ਥਾਨ ਭਲੋ ਜਾਏ ਆਪ ਕੋ ਭਾਵ ਹੈ। ਸਤਿਗੁਰੂ ਠੀਕ ਹੈ, ਸਤ ਵਚਨ ਤੁਹਾਡਾ ਹੁਕਮ ਖੜੇ ਮੱਥੇ, ਜਿਹੜੀ ਜਗ੍ਹਾ ਤੁਹਾਨੂੰ ਪਸੰਦ ਹੈ ਬਸ ਉਹ ਠੀਕ ਹੈ, ਤੇ ਇੱਥੇ ਤੁਹਾਡੇ ਹੁਕਮ ਦੇ ਅਕੋਰਡਿੰਗ ਸਾਰਾ ਪ੍ਰਬੰਧ ਕੀਤਾ ਜਾਵੇਗਾ। ਭਾਈ ਸਾਹਿਬ ਜੀ ਨੇ ਹੁਕਮ ਮੰਨਿਆ ਹੈ।
ਮੋਹ ਮਨ ਪੀ ਹਰ ਖਾਵਤ ਹੈ, ਜਲ ਹੈ ਥਲ ਨੀਵੇਂ ਸੋ ਭੂਮ ਸੁਹਾਵ।
ਕਹਿਣ ਲੱਗੇ ਕਹਿੰਦੇ ਜੀ ਸਾਨੂੰ ਵੀ ਇਹ ਜਗ੍ਹਾ ਬੜੀ ਸੋਹਣੀ ਲੱਗੀ ਹੈ, ਪਾਣੀ ਵੀ ਹੈ, ਨੀਵਾਂ ਵੀ ਹੈ, ਸਥਾਨ ਛਾਂ ਵੀ ਹੈਗੀ ਹੈ।
ਪੰਚ ਬਟੀ ਸਮ ਆਪ ਕਹੋਵਤ ਹੋਏ ਮਹਾਤਮ ਜੋ ਦਰਸਾਵ।
ਬਾਕੀ ਤੁਸੀਂ ਆਪ ਇਹਨੂੰ ਪੰਚ ਬਟੀ ਦੇ ਵਾਂਗ ਆਖਿਆ ਤੇ ਤੁਹਾਨੂੰ ਪਸੰਦ ਆ ਗਈ ਹੈ, ਬਸ ਪਸੰਦ ਹੈ, ਠੀਕ ਹੈਗੀ ਹੈ। ਸਤਿਗੁਰੂ ਤੁਹਾਡੇ ਬਚਨਾਂ ਦੇ ਉੱਪਰ ਫੁੱਲ ਚੜਾਏ ਜਾਣਗੇ, ਭਾਵੋ ਸਾਰੀ ਤਿਆਰੀ ਕਰੀ ਜਾਵੇਗੀ।
ਜਿਉ ਕਹਿ ਤੰਬੂ ਕਨਾਤ ਮੰਗਾਏ ਲਗਾਵਤ ਭੇਦ ਕੋ ਆਪ ਬਤਾਵੇ।
ਫਿਰ ਜਿਹੜਾ ਸੀ ਤੰਬੂ ਕਨਾਤ ਸਾਰਾ ਸਮਾਨ ਜਿਹੜਾ ਸੀ ਮੰਗਾ ਲਿਆ, ਕਹਿੰਦੇ ਲਗਾਵਤ ਭੇਦ ਕੋ ਆਪ ਬਤਾਵੇ, ਕਿਵੇਂ ਲਾਉਣੇ ਨੇ, ਕਿਵੇਂ ਉਹ ਸਾਰੇ ਤੰਬੂ ਕਿੱਦਾਂ ਲੱਗਣੇ ਨੇ, ਕਨਾਤਾਂ ਕਿੱਦਾਂ ਦੀਆਂ ਲੱਗਣੀਆਂ ਨੇ, ਕਿੰਨਾ ਏਰੀਆ ਕਵਰ ਕਰਨਾ, ਕੀ ਕਰਨਾ, ਉਹ ਸਾਰਾ ਕੁਝ ਭਾਈ ਗੁਰਦਾਸ ਆਪ ਦੱਸ ਰਹੇ ਹਨ।
ਸ੍ਰੀ ਗੁਰ ਫੇਰ ਕਹਿਓ ਹਮ ਜਾਤ ਸੰਵਾਰ ਸਥਾਨ ਸੋ ਤਿਆਰ ਕਰੋ।
ਹੁਣ ਇੱਥੇ ਜਿਹੜਾ ਹੈ ਜਿਵੇਂ ਦੇਖੋ, ਭਾਈ ਗੁਰਦਾਸ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ, ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸਤਾ ਵੀ ਏਦਾਂ ਏਦਾਂ ਦਾ ਪ੍ਰਬੰਧ, ਏਦਾਂ ਤੰਬੂ, ਏਦਾਂ ਕਵਰ ਕਰਨਾ, ਏਦਾਂ ਏਰੀਆ, ਸਾਰਾ ਕੁਝ, ਤੇ ਉਹ ਭਾਈ ਗੁਰਦਾਸ ਅੱਗੇ ਜਿਹੜਾ ਸੀ ਉਸ ਹਿਸਾਬ ਨਾਲ ਉਹਨਾਂ ਨੇ ਕਰਵਾਉਣਾ। ਹੁਣ ਇਹ ਜਿਹੜੀ ਹੈ, ਮੈਂ ਹੁਣੇ ਅੱਜ ਕੀਤੀ ਹੈ ਵੀ ਆ ਗੋਦਾਵਰੀ ਦੇ ਕੰਢੇ ਪੰਚਵਟੀ ਦਾ ਜਿਹੜਾ ਸਥਾਨ ਹੈ, ਲਿਖਦੇ ਨੇ ਤ੍ਰੇਤੇ ਯੁੱਗ ਦੇ ਵਿੱਚ ਇੱਥੇ ਰਾਮ ਚੰਦਰ ਜੀ ਤੇ ਆਦਿਕ ਠਹਿਰੇ ਸਨ, ਉਹ ਜਗ੍ਹਾ ਦੇ ਨਾਲ ਜਾਣੀ ਥੋੜ੍ਹੀ ਜੀ ਇਸ਼ਾਰੇ ਮਾਤਰ ਗੱਲ ਕੀਤੀ ਹੈ ਵੀ ਉਸ ਤਰ੍ਹਾਂ ਦੀ ਜਗ੍ਹਾ ਹੈ, ਉਸ ਤਰ੍ਹਾਂ ਦੀ ਪਿਆਰੀ ਹੈ, ਰਮਣੀਕ ਹੈ, ਸੁੰਦਰ ਹੈ, ਇਕਾਂਤ ਹੈ। ਚਲੋ, ਗੁਰੂ ਸਾਹਿਬ ਜੀ ਨੇ ਸਾਰੀ ਜ਼ਿੰਮੇਵਾਰੀ ਸਾਰਾ ਕੁਝ ਭਾਈ ਗੁਰਦਾਸ ਜੀ ਨੂੰ ਦੱਸਤਾ, ਸਮਝਾ ਦਿੱਤਾ, ਉਹਨਾਂ ਨੇ ਬੜੇ ਹੀ ਗੌਰ ਨਾਲ ਸੁਣਿਆ, ਕਿਉਂਕਿ ਉਹਦੇ ਅਕੋਰਡਿੰਗ ਹੀ ਸਾਰੀ ਤਿਆਰੀ ਹੋਣੀ ਹੈ।
ਜਾਵਦ ਫੇਰ ਸੋ ਆਵੇਂ ਇਹਾਂ ਤਬ ਲਓ ਕਰ ਤੰਬੂ ਕਨਾਤ ਖਰੋ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਆਦੇਸ਼ ਕਰਕੇ ਵਾਪਸ ਆਉਣਾ, ਔਰ ਕਹਿਤਾ ਵੀ ਜਦੋਂ ਅਸੀਂ ਹੁਣ ਜਾਂਦੇ ਹਾਂ ਮਜਾਤ, ਅਸੀਂ ਚੱਲਦੇ ਹਾਂ, ਸਵਾਰ ਸਥਾਨ ਸੋ ਤਿਆਰ, ਜਦੋਂ ਅਸੀਂ ਭਾਵ ਹੁਣ ਤੁਸੀਂ ਇਹਨੂੰ ਸਵਾਰ ਲਓ ਜਾਂ ਐਂ ਕਹਿ ਲਓ, ਇਹਨੂੰ ਤੁਸੀਂ ਤਿਆਰ ਕਰ ਲਓ, ਸਾਰੀ ਤਿਆਰੀ ਕਰਨੀ ਕਰੋ, ਫਿਰ ਜਦੋਂ ਸਾਰਾ ਕੁਝ ਹੋ ਗਿਆ ਫਿਰ ਆਵਾਂਗੇ।
ਜੇ ਨਿਦੇਸ਼ ਅਸ਼ੇਸ਼ ਤਿਸੈ ਤਬ ਆਪ ਹਟੇ ਚੱਲ ਆਏ ਕਰੇ।
ਔਰ ਆਦੇਸ਼ ਦੇ ਕੇ ਇਸ਼ਾਰੇ ਕਰਕੇ ਹੁਕਮ ਕਰਕੇ ਸਤਿਗੁਰੂ ਜੀ ਆਪ ਹਟੇ ਨੇ, ਵਾਪਸ ਆਏ ਨੇ, ਤੇ ਨਾਲੇ ਦੱਸਦਾ ਵੀ ਇੱਥੇ ਤੰਬੂ ਕਨਾਤ ਏਦਾਂ ਇੰਨੀ ਵੱਡੀ ਗਿਣਤੀ ਚ ਇੰਨੇ ਲੱਗਣੇ ਚਾਹੀਦੇ ਹਨ।
ਦੇਤ ਸਦਾ ਨਿਜ ਸਿੱਖਣ ਕੋ ਸੁਖ ਦੇਵ ਗੁਰੂ ਨਿਤ ਧਿਆਨ ਤਰੋ।
ਕਹਿਣ ਲੱਗੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਆਪਣੇ ਸਿੱਖਾਂ ਨੂੰ ਬਹੁਤ ਸੁੱਖ ਦੇਣ ਵਾਲੇ ਨੇ, ਸੁੱਖਾਂ ਦੇ ਦਾਤੇ ਨੇ, ਰਹਿਮਤਾਂ ਦੇ ਦਾਤੇ ਨੇ, ਨਿਜ ਸਿੱਖਿਆਂ ਨੂੰ ਰੋਜ਼ ਸੁੱਖ ਦਿੰਦੇ ਨੇ। ਗੁਰੂ ਸਾਹਿਬ ਤੇ ਐਸੇ ਸੀ ਜੋ ਵੀ ਇਹਨਾਂ ਦੇ ਪਾਸੋਂ ਕੋਈ ਆ ਕੇ ਮੰਗਦਾ, ਜਿਵੇਂ ਆਪਾਂ ਅੰਮ੍ਰਿਤ ਬਾਣੀ ਚੋਂ ਪੜ੍ਹਦੇ ਹਾਂ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇਸ ਤਰ੍ਹਾਂ ਦੀ ਖੇਡ, ਇਸ ਤਰ੍ਹਾਂ ਦੀ ਕਲਾ ਵਾਪਰਦੀ ਰਹੀ ਹੈ। ਸੁੱਖ ਦੇਵ ਗੁਰੂ ਨੇ ਤੇ ਧਿਆਨ ਧਰੋ, ਭਾਈ ਸਾਹਿਬ ਜੀ ਲਿਖਦੇ ਨੇ, ਕਹਿਣ ਲੱਗੇ ਜਿਹੜੇ ਸੁੱਖਾਂ ਨੂੰ ਸਿੱਖਾਂ ਨੂੰ ਸੁੱਖ ਦੇਣ ਵਾਲੇ ਨੇ, ਉਹਨਾਂ ਦਾ ਆਪ ਸਾਰੇ ਧਿਆਨ ਧਰੋ। ਹੁਣ ਧਿਆਨ ਧਰਨ ਦਾ ਭਾਵ ਕੀ ਹੈ, ਤੁਹਾਡੀ ਸੁਰਤੀ ਤੁਹਾਡੀ ਬਿਰਤੀ ਉੱਧਰ ਜੁੜੀ ਹੋਣੀ ਚਾਹੀਦੀ ਹੈ, ਤੁਸੀਂ ਆਪਣੀ ਅੱਖਾਂ ਦੇ ਸਾਹਮਣੇ ਉਹ ਸਾਰਾ ਸੀਨ ਕ੍ਰਿਏਟ ਕਰ ਸਕਦੇ ਹੋ ਵੀ ਕਿੱਦਾਂ ਹਰਿਮੰਦਰ ਸਰੋਵਰ ਦੇ ਪੂਰਵਲੇ ਪਾਸੇ ਨੂੰ ਗੁਰੂ ਸਾਹਿਬ ਭਾਈ ਸਾਹਿਬ ਜੀ ਹੋਰਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨੂੰ ਨਾਲ ਲੈ ਕੇ ਗਏ, ਜਗ੍ਹਾ ਚੁਣੀ, ਉੱਥੇ ਹੁਕਮ ਕਰਤਾ ਵੀ ਇਹਦੀ ਸਾਰੀ ਜਗ੍ਹਾ ਦੀ ਸਫਾਈ ਕਰਕੇ ਇੱਥੇ ਤੰਬੂ ਕਨਾਤ ਇੱਦਾਂ ਦੇ ਸਾਰੇ ਪ੍ਰਬੰਧ ਕਰ ਦਿਉ। ਹੁਣ ਭਾਈ ਗੁਰਦਾਸ ਜੀ ਹੋਰਾਂ ਨੇ ਸਿੱਖਾਂ ਨੂੰ ਬੁਲਾਉਣਾ ਹੈ ਔਰ ਗੁਰੂ ਸਾਹਿਬ ਜੀ ਦੇ ਨਿਰਦੇਸ਼ਾਂ ਆਦੇਸ਼ਾਂ ਹੁਕਮਾਂ ਦੇ ਮੁਤਾਬਕ ਉੱਥੇ ਸਾਰੀ ਉਸ ਤਰ੍ਹਾਂ ਦੀ ਤਿਆਰੀ ਕਰਨੀ ਹੈ। ਦੇਖਾਂਗੇ, ਉਹਨੂੰ ਵੀ ਭਾਈ ਸਾਹਿਬ ਨੇ ਕਾਫੀ ਵਿਸਥਾਰ ਦੇ ਵਿੱਚ ਜ਼ਿਕਰ ਕੀਤਾ ਵੀ ਹੇਠਾਂ ਤੋਂ ਲੈ ਕੇ ਉੱਪਰ ਤੱਕ ਭਾਵ ਉਹ ਸਾਰੀ ਤਿਆਰੀ ਕਰਕੇ ਕਿੱਦਾਂ ਦੇ ਤੰਬੂ ਕਨਾਤ ਲੱਗਣੇ ਨੇ, ਗੁਰੂ ਸਾਹਿਬ ਜੀ ਦਾ ਅਗਲਾ ਹੁਕਮ ਕੀ ਹੋਵੇਗਾ ਔਰ ਇੱਥੇ ਕਿੱਦਾਂ ਦੀ ਤਿਆਰੀ ਕਰਕੇ ਕਿਹੜਾ ਮਹਾਨ ਕਾਰਜ, ਉਹ ਤੁਸੀਂ ਸਾਰਾ ਸਮਝ ਚੁੱਕੇ ਹੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਇੱਥੇ ਗੁਰੂ ਸਾਹਿਬ ਜੀ ਨੇ ਪ੍ਰਾਰੰਭ ਕਰਨਾ, ਇਹਨੂੰ ਬੜਾ ਟਾਈਮ ਲੱਗਣਾ, ਬੜਾ ਬਾਰੀਕੀ ਦਾ ਕਾਰਜ ਹੈ। ਭਾਈ ਗੁਰਦਾਸ ਸਾਹਿਬ ਜੀ ਹੋਰਾਂ ਦੀ ਖਾਸ ਸੇਵਾ ਹੋਵੇਗੀ, ਉਹ ਸਾਰਾ ਕੁਝ ਆਪਾਂ ਅਗਲੇ ਦਿਨਾਂ 'ਚ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੁਹਾਡੀਆਂ ਅਸੀਸਾਂ ਸਹਿਯੋਗ ਪਿਆਰ ਦੇ ਨਾਲ ਸਾਂਝਾ ਕਰਾਂਗੇ। ਅੱਜ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸਾਰੀ ਸੰਗਤ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈ, ਉਪਰੰਤ ਗੁਰੂ ਕੇ ਢਾਡੀ ਸਿੰਘ ਢਾਡੀ ਜਥਾਪ ਜੀ ਨੂੰ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕਰੇਗਾ, ਇਤਿਹਾਸ ਦੀ ਲੜੀ ਦੇ ਨਾਲ ਜੋੜੇਗਾ। ਸਾਰਿਆਂ ਨੇ ਇਸੇ ਤਰ੍ਹਾਂ ਸਜੇ ਰਹਿਣਾ, ਆਨੰਦ ਮਾਨਣਾ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਸ੍ਰੀ ਗੁਰ ਫੇਰ ਕਹਿਓ ਹਮ ਜਾਤ, ਸੋਮਵਾਰ ਸੋ ਥਾਨ ਸੋ ਤਿਆਰ ਕਰੋ, ਜਾਵਦ ਫੇਰ ਸੋ ਆਵੇਂ ਇਹਾਂ, ਤਬ ਲਓ ਕਰ ਤੰਬੂ ਕਨਾਤ ਖਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।